ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ ਰਾਮ ਨਾਮ ਸਿਮਰਨ ਬਿਨ ਬੂਡਤੀ ਅਧਿਕਾਈ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ ਰਾਮ ਨਾਮ ਸਿਮਰਨ ਬਿਨ ਬੂਡਤੀ ਅਧਿਕਾਈ ਰਹਾਉ ਬਨਤਾ ਸੁਤ ਦੇਹ ਗ੍ਰੇਹ ਸੰਪਤ ਸੁਖਦਾਈ ਇਨਮੈ ਕਾਸ਼ੁ ਨਾਹੇ ਤੇਰੋ ਕਾਲ ਅਵਦ ਆਈ ਅਜਾ ਮਲ ਗਜ ਗਣਕਾ ਪਤਿਤ ਕਰਮ ਕੀਨੇ ਤੇਉ ਉਤਰ ਪਾਰ ਪਰੀ ਰਾਮ ਨਾਮ ਲੀਨੇ ਸੂਕਰ ਕੂਕਰ ਜੋਨ ਭ੍ਰਮੇ ਤਉ ਲਾਜ ਨਾ ਆਈ ਰਾਮ ਨਾਮ ਛਾੜ ਅੰਮ੍ਰਿਤ ਕਾਹੀ ਬੇਖੁ ਖਾਈ ਤਜ ਭਰਮ ਕਰਮ ਬਿਦਨ ਖੇਦ ਰਾਮ ਨਾਮ ਲੇਹੀ ਗੁਰਪ੍ਰਸਾਦ ਜਨ ਕਬੀਰ ਰਾਮ ਕਰ ਸੁਨੇਹੀ ਤਜ ਭਰਮ ਕਰਮ ਬਿਦਨ ਖੇਦ ਰਾਮ ਨਾਮ ਲੇਹੀ ਗੁਰਪ੍ਰਸਾਦ ਜਨ ਕਬੀਰ ਰਾਮ ਕਰ ਸੁਨੇਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜੁਗੋ ਜੁਗ ਅਟਲ ਤਖਤ ਚਵਰ ਛਤਰ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਜੁੜ ਮਿਲ ਬੈਠੇ ਮੀਡੀਆ ਦੇ ਰਾਹੀਂ ਆਪੋ ਆਪਣੇ ਘਰਾਂ ਅੰਦਰ ਜੁੜ ਮਿਲ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀ ਗੁਰਫਤਿਹ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਿੱਤਾ ਪ੍ਰਤੀ ਵਾਂਗ ਅੱਜ ਵੀ ਆਪਾਂ ਸਾਰੇ ਹੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਅੰਮ੍ਰਿਤ ਵੇਲੇ ਆਪਾਂ ਨੂੰ ਸ੍ਰੀ ਮੁੱਖ ਵਾਕ ਸਾਹਿਬ ਜੀ ਦੀ ਬਖਸ਼ਿਸ਼ ਹੋਈ ਹੈ ਉਸ ਦੀ ਕਥਾ ਵਿਚਾਰ ਕਰਨ ਸੁਣਨ ਵਾਸਤੇ ਆਪਾਂ ਸਾਰੇ ਹੀ ਜੁੜ ਮਿਲ ਬੈਠੇ ਇਕੱਤਰ ਹੋਏ ਹਾਂ। ਨਾਲ ਦੀ ਨਾਲ ਅੱਜ ਦੋ ਮਹਾਨ ਸੂਰਮੇ ਭਾਈ ਕਿਹਰ ਸਿੰਘ ਜੀ ਭਾਈ ਸਤਵੰਤ ਸਿੰਘ ਜੀ ਉਹਨਾਂ ਮਹਾਨ ਸੂਰਮਿਆਂ ਦਾ ਸ਼ਹੀਦੀ ਦਿਹਾੜਾ ਜਿਨ੍ਹਾਂ ਨੇ ਸਿੱਖ ਕੌਮ ਦੀ ਲੱਥੀ ਹੋਈ ਪੱਗ ਦੁਬਾਰਾ ਸਿਰ 'ਤੇ ਰੱਖੀ। ਅੱਜ ਦੇ ਦਿਨ ਉਹਨਾਂ ਸੂਰਮਿਆਂ ਨੂੰ ਦਿੱਲੀ ਤਿਹਾੜ ਜੇਲ੍ਹ ਵਿਖੇ 6 ਜਨਵਰੀ 1999 ਨੂੰ ਸਵੇਰ ਵੇਲੇ ਫਾਂਸੀ ਦੇ ਕੇ ਸ਼ਹੀਦ ਕੀਤਾ ਗਿਆ। ਪਰ ਇਹ ਕਿਉਂ ਵਾਪਰਿਆ, ਕਿਉਂ ਮਜਬੂਰ ਹੋਏ, ਇਹ ਸਾਡੀ ਜੋ ਦਿਲ ਦੀ ਹੂਕ ਸੀ, ਸਿੱਖ ਸੀ, ਉਹ ਨਹੀਂ ਕਿਸੇ ਨੇ ਪਛਾਣੀ। ਕਿਉਂਕਿ ਮਜਬੂਰ ਕਿਉਂ ਹੋਏ ਉਹ? ਧਾਰਮਿਕ ਗ੍ਰੰਥ ਪੜ੍ਹੀਏ, ਵਿਚਾਰੀਏ ਤੇ ਪਤਾ ਲੱਗਦਾ ਕਾਰਨ ਨਿਕਲਦੇ ਆ ਵਿੱਚੋਂ। ਕਿਸੇ ਕੌਮ, ਕਿਸੇ ਮਹਜਬ, ਕਿਸੇ ਧਰਮ ਦੀ ਤਰੱਕੀ ਵਾਸਤੇ, ਉਸ ਦੀ ਚੜ੍ਹਦੀ ਕਲਾ ਵਾਸਤੇ 3 ਬੁਨਿਆਦੀ ਨੁਕਤੇ ਬਹੁਤ ਜ਼ਰੂਰੀ ਹੁੰਦੇ ਹਨ। ਸਭ ਤੋਂ ਪਹਿਲਾਂ ਉਸ ਕੌਮ ਦੀ, ਧਰਮ ਦੀ ਆਪਣੀ ਭਾਸ਼ਾ ਹੋਵੇ। ਦੂਸਰਾ, ਉਸ ਕੌਮ ਦਾ, ਧਰਮ ਦਾ ਆਪਣਾ ਕੇਂਦਰੀ ਅਸਥਾਨ ਹੋਵੇ। ਅਤੇ ਤੀਸਰਾ, ਉਸ ਕੌਮ ਦਾ, ਧਰਮ ਦਾ, ਮਹਜਬ ਦਾ ਆਪਣਾ ਧਾਰਮਿਕ ਗ੍ਰੰਥ ਹੋਵੇ। ਸਾਡੇ ਗੁਰੂ ਸਾਹਿਬਾਨ ਜੀ ਨੇ, ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਵੱਖ ਵੱਖ ਜਾਮਿਆਂ ਦੇ ਵਿੱਚ ਇਹ 3 ਹੀ ਬੁਨਿਆਦੀ ਨੁਕਤਿਆਂ ਨੂੰ ਮਜ਼ਬੂਤ ਕੀਤਾ। ਸਾਨੂੰ ਭਾਸ਼ਾ ਵੀ ਦਿੱਤੀ ਗਈ, ਗੁਰਮੁਖੀ ਭਾਸ਼ਾ। ਸਮਾਂ ਸੀਮਤ ਹੁੰਦਾ, ਪਰ ਦੁਖਾਂਤ ਹੈ ਇੱਕ ਸਿੱਖ ਕੌਮ ਦਾ ਵੀ। ਠੀਕ ਹੈ, ਬਾਹਰ ਕਾਰੋਬਾਰਾਂ ਦੇ ਵਿੱਚ, ਬਾਹਰ ਨੌਕਰੀ ਪੇਸ਼ੇ ਦੇ ਵਿੱਚ ਦੂਸਰੀਆਂ ਭਾਸ਼ਾ ਦਾ ਇਸਤੇਮਾਲ ਕਰਨਾ ਲੋੜ ਹੁੰਦੀ ਹੈ, ਮਜਬੂਰੀ ਹੁੰਦੀ ਹੈ। ਪਰ ਜਦੋਂ ਆਪਣੇ ਘਰਾਂ ਦੇ ਵਿੱਚ ਹੀ, ਆਪਣੇ ਬੱਚਿਆਂ ਦੇ ਨਾਲ ਹੀ ਆਪਾਂ ਗੱਲਬਾਤ ਕਰਦੇ ਹਾਂ, ਸੁਣੀਦਾ ਜੀ ਹਮਕੋ, ਤੁਮਕੋ, ਇਸਕੋ, ਜਦੋਂ ਬੜੇ ਫਖਰ ਨਾਲ ਦੂਸਰੀ ਭਾਸ਼ਾ ਬੋਲਦੇ ਹਾਂ, ਤਾਂ ਉਦੋਂ ਮਹਿਸੂਸ ਹੁੰਦਾ ਵੀ ਅਸੀਂ ਸਾਰ ਨਹੀਂ ਜਾਣੀ। ਸਾਡੇ ਗੁਰੂ ਸਾਹਿਬਾਨ ਜੀ ਨੇ ਸਾਡੀ ਚੜ੍ਹਦੀ ਕਲਾ ਵਾਸਤੇ ਹਰੇਕ ਬੁਨਿਆਦੀ ਨੁਕਤੇ ਨੂੰ ਟੁੰਬਿਆ, ਪੈਦਾ ਕੀਤਾ, ਸਾਨੂੰ ਬਖਸ਼ਿਸ਼ ਕੀਤੀ। ਪਰ ਅਸੀਂ ਜਾਣੇ ਵਿੱਚ ਜਾਂ ਅਣਜਾਣੇ ਦੇ ਵਿੱਚ ਸਾਰ ਨਹੀਂ ਜਾਣੇ। ਪਰ ਜਦੋਂ ਗਾਓ ਨਾਲ ਵਿਚਾਰੀਏ ਨਾ ਜੀ, ਇਹ ਸੜਕਾਂ 'ਤੇ ਬੋਰਡ ਲੱਗੇ ਹੁੰਦੇ ਨਾ ਜੀ, ਜਿਹੜੇ ਸਰਕਾਰਾਂ ਵੱਲੋਂ ਲੱਗਦੇ, ਤੁਸੀਂ ਗਾਓ ਨਾਲ ਪੜ੍ਹਿਓ, ਅੰਗਰੇਜ਼ੀ ਭਾਸ਼ਾ ਦੇ ਸਪੈਲਿੰਗ ਵੀ ਬਿਲਕੁਲ ਠੀਕ ਲਿਖੇ ਆਉਣਗੇ। ਹਿੰਦੀ ਭਾਸ਼ਾ ਲਿਖੀ ਹੁੰਦੀ ਹੈ, ਕਦੀ ਨਹੀਂ ਕਿਸੇ ਨੇ ਪੜ੍ਹਿਆ ਹੋਵੇਗਾ ਹਿੰਦੀ ਭਾਸ਼ਾ ਦਾ ਕੋਈ ਸਪੈਲਿੰਗ, ਕੋਈ ਅੱਖਰ ਗਲਤ ਹੋਵੇ। ਪਰ 2 ਜਾਂ 3 ਜਾਂ 4 ਅੱਖਰਾਂ ਦਾ ਸ਼ਹਿਰ ਦਾ ਨਾਮ ਹੁੰਦਾ, ਪੰਜਾਬੀ ਦਾ ਜ਼ਰੂਰ ਗਲਤ ਲਿਖਿਆ ਹੁੰਦਾ। ਮਹਿਸੂਸ ਹੁੰਦਾ, ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਿਹੜੇ ਬੁਨਿਆਦੀ ਨੁਕਤਿਆਂ 'ਤੇ ਧਰਮ ਨੇ ਕਾਮਯਾਬ ਹੋਣਾ, ਉਹਨਾਂ ਨੂੰ ਇਗਨੋਰ ਕੀਤਾ ਜਾਵੇ। ਇਹ ਨਹੀਂ ਕਿ ਭੁਲੇਖੇ ਨਾਲ ਹੋ ਜਾਂਦਾ, ਸਾਨੂੰ ਜਾਪਦਾ ਭੁਲੇਖੇ ਨਾਲ, ਪਰ ਭੁਲੇਖੇ ਨਾਲ ਨਹੀਂ, ਜਾਣ ਬੁੱਝ ਕੇ ਕੀਤਾ ਜਾਂਦਾ ਹੈ। ਗਾਓ ਨਾਲ ਪੜ੍ਹ ਲਿਓ, ਅੰਗਰੇਜ਼ੀ ਦੇ ਸਪੈਲਿੰਗ ਗਲਤ ਨਹੀਂ ਹੋਣਗੇ, ਹਿੰਦੀ ਦੇ ਗਲਤ ਨਹੀਂ ਹੋਣਗੇ, ਪਰ ਪੰਜਾਬੀ ਦੇ ਗਲਤ ਹੋਣਗੇ, ਜ਼ਰੂਰ ਹੋਣਗੇ। ਕਿਹਦੇ ਹੀ ਆ ਸਹੀ ਲਿਖਿਆ ਹੋਵੇ, ਅੰਮ੍ਰਿਤਸਰ ਨੂੰ ਅੰਮ੍ਰਿਤਸਰ ਕਰਕੇ ਲਿਖਿਆ ਜਾਊ, ਟਾਂਗਰੇ ਨੂੰ ਟਾਂਗਰਾ ਕਰਕੇ ਲਿਖਿਆ ਜਾਊ, ਬੜੇ ਜੀ। ਦੂਸਰਾ ਕੇਂਦਰੀ ਅਸਥਾਨ ਸਾਨੂੰ ਮਿਲਿਆ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ। ਫਿਰ ਉਸ ਦੇ ਵਿੱਚ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਵੀ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਕਰਕੇ ਦਿੱਤਾ। 3 ਹੀ ਬੁਨਿਆਦੀ ਨੁਕਤੇ ਸਾਡੇ ਗੁਰੂ ਸਾਹਿਬਾਨ ਜੀ ਨੇ ਬਖਸ਼ਿਸ਼ ਕੀਤੇ, ਕਿਉਂਕਿ ਬੋਲ ਇਤਿਹਾਸ ਦੇ ਹਮ ਲੈ ਜਾਨੋ ਪੰਥ ਉਚੇਰੋ ਕਿ ਅਸੀਂ ਪੰਥ ਨੂੰ ਬੁਲੰਦੀਆਂ 'ਤੇ ਖੜਨਾ ਉਚਾਈਆਂ 'ਤੇ ਖੜਨਾ ਅਤੇ ਫਿਰ ਜਿਹੜਾ ਮਹੱਲ ਉੱਚਾ ਜਾਂਦਾ ਨਾ ਜੀ ਅਸਮਾਨਾਂ ਨੂੰ ਛੂੰਹਦਾ ਉਹਦੀ ਨੀਂਹ ਵੀ ਓਨੀ ਤਗੜੀ ਹੋਣੀ ਚਾਹੀਦੀ ਡੂੰਘੀ ਹੋਣੀ ਚਾਹੀਦੀ। ਗੁਰੂ ਸਾਹਿਬਾਨ ਜੀ ਨੇ ਨੀਂਹ ਡੂੰਘੀ ਰੱਖੀ ਸਿੱਖ ਧਰਮ ਦੀ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨਿਰਮਾਣ ਕਰਵਾਇਆ। ਪਿਤਾ ਗੁਰਦੇਵ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਹੁਕਮ ਮੰਨ ਕੇ ਵਿੱਚ ਪ੍ਰਕਾਸ਼ ਕਰਵਾਇਆ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ ਪੜ੍ਹੋ। ਪ੍ਰਮੁੱਖ ਕਾਰਨ ਇਹੋ ਹੀ ਨਿਕਲਦਾ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹੀਦੀ ਦਾ ਪ੍ਰਮੁੱਖ ਕਾਰਨ ਇਹੋ ਹੀ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨਿਰਮਾਣ ਅਤੇ ਉਸ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪ੍ਰਮੁੱਖ ਕਾਰਨ ਇਹੋ ਹੀ ਹੈ। ਕਿੱਥੇ ਸਹਿਣ ਹੁੰਦਾ ਜੀ ਜਿਹੜੇ ਕੱਟੜਵਾਦੀ ਸ਼ਰਾਵਾਦੀ ਲੋਕ ਕਹਿਣ ਮੇਰਾ ਹੀ ਧਰਮ, ਮੇਰਾ ਹੀ ਧਰਮ ਉੱਚਾ, ਇਹ ਬਾਕੀ ਤਾਂ ਐਵੇਂ ਕਿ ਐਵੇਂ ਹੀ ਆ। ਅਤੇ ਜਦੋਂ ਉਹ ਆਪਣੇ ਧਰਮ ਨੂੰ ਪ੍ਰੋੜਤਾ ਕਰਨ ਵੀ ਸਾਡੇ ਧਰਮ ਵਰਗਾ ਧਰਮ ਹੀ ਕੋਈ ਨਹੀਂ, ਇੱਥੋਂ ਫਿਰ ਨਿਕਲਦੀ ਹੋਈ ਆਵਾਜ਼ ਕਿੱਥੇ ਸਹਿਣ ਹੋਵੇਗੀ। ਅਵਲ ਅਲੈ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇੱਥੋਂ ਤੇ ਸਰਬ ਸਾਂਝੀ ਵਾਲਤਾ ਦਾ ਉਪਦੇਸ਼, ਪਰ ਕਿੱਥੇ ਸਹਿਣ ਹੁੰਦਾ ਜੀ। ਇੱਥੋਂ ਤੇ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਇੱਥੇ ਤੇ ਦਰਵਾਜ਼ੇ ਚਾਰ, ਸਭ ਧਰਮਾਂ ਨੂੰ ਬਰਾਬਰਤਾ। ਇਹ ਲਾਈਨ ਲੱਗੀ ਮੱਥਾ ਟੇਕਣ ਵਾਲਿਆਂ ਦੀ, ਕਿਧਰੇ ਸਿੱਖ ਦੀ ਕੋਈ ਹੋਰ ਧਰਮ ਦੀ ਵੱਖਰੀ ਲਾਈਨ ਲਗਾਈ ਜਾਂਦੀ ਹੈ, ਨਹੀਂ ਜਿਹੜਾ ਵੀ ਆਇਆ ਉਹ ਬਰਾਬਰ ਲਾਈਨ ਵਿੱਚ ਲੱਗ ਕੇ ਮੱਥਾ ਟੇਕਦਾ, ਕੋਈ ਭੇਦਭਾਵ ਨਹੀਂ। ਇਹੋ ਹੀ ਕਾਰਨ ਸੱਚੇ ਪਾਤਸ਼ਾਹ ਜੀ ਸ਼ਹਾਦਤ ਹੋਣੀ ਹੋਣੀ ਸੀ। ਸਮੇਂ ਸਮੇਂ ਵਿਦੇਸ਼ੀ ਹੁਕਮਰਾਨਾਂ ਨੇ ਵੀ ਟਾਰਗੇਟ ਕੀਤਾ ਇਸ ਅਸਥਾਨ ਨੂੰ। ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ, ਜਿਨ੍ਹਾਂ ਦਾ ਸ਼ਹੀਦ ਗੰਜ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਪਿੱਛੇ ਬਣਿਆ, ਅਬਦਾਲੀ ਨੂੰ ਬਾਹਰ 'ਤੇ ਜਾ ਕੇ ਨਹੀਂ ਸੀ ਲੜੇ, ਇੱਥੇ ਚੜ੍ਹ ਕੇ ਆਇਆ ਸੀ, ਢਾਉਣ ਆਇਆ ਸੀ ਹਰਿਮੰਦਰ ਸਾਹਿਬ ਜੀ ਨੂੰ, ਤਾਂ ਸ਼ਹਾਦਤ ਪ੍ਰਾਪਤ ਕੀਤੀ ਉਹਨਾਂ। ਮਜਬੂਰ ਕੀਤਾ ਗਿਆ ਸਾਨੂੰ, ਜਦੋਂ ਸਾਡੇ ਟਾਰਗੇਟ ਕੀਤਾ ਗਿਆ। ਅਸਲ ਦੇ ਵਿੱਚ ਮਨੁੱਖੀ ਸਰੀਰ ਹੈ ਇਹ ਉਦੋਂ ਤੱਕ ਜਿਉਂਦਾ ਜਦੋਂ ਤੱਕ ਦਿਲ ਦੀ ਧੜਕਣ ਚੱਲਦੀ ਹੈ। ਦਿਲ ਦੀ ਧੜਕਣ ਰੁਕ ਜਾਵੇ ਤਾਂ ਫਿਰ ਸਰੀਰ ਨੂੰ ਮੁਰਦਾ ਮੰਨਿਆ ਜਾਂਦਾ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਸਿੱਖਾਂ ਦਾ ਦਿਲ ਹੈ। ਇਸ ਦੇ ਵਿੱਚੋਂ ਉੱਠ ਰਹੀਆਂ ਕੀਰਤਨ ਦੀਆਂ ਧੁਨਾਂ, ਸੋਦਰ ਦਾ ਪਾਠ, ਨਿਤਾ ਪ੍ਰਤੀ ਹੁਕਮਨਾਮਾ, ਇਹ ਸਿੱਖਾਂ ਦੇ ਦਿਲ ਦੀ ਧੜਕਣ ਆ। ਸੱਚਮੁੱਚ ਵੇਖੀਦਾ ਸੰਗਤਾਂ ਦੇ ਦਿਲਾਂ ਦੇ ਨਾਲ ਧੜਕਣ ਚੱਲਦੀ ਹਰਿਮੰਦਰ ਸਾਹਿਬ ਦੇ ਵਿੱਚ। ਜੋ ਵੀ ਮਰਿਆਦਾ, ਸਿੱਖਾਂ ਦਾ ਦਿਲ ਹੀ ਧੜਕ ਰਿਹਾ। ਅਤੇ ਜਦੋਂ ਕਿਸੇ ਦੇ ਦਿਲ ਨੂੰ ਹੱਥ ਪਾਇਆ ਜਾਂਦਾ ਜੀ, ਫਿਰ ਉਹ ਮਜਬੂਰ ਹੁੰਦਾ। ਉਦਾਹਰਨ ਦੇਵਾਂ, ਕਿਸੇ ਮਨੁੱਖੀ ਸਰੀਰ ਦੇ ਦਿਲ 'ਤੇ ਭਾਰ ਪਾਈ ਜਾਓ ਅਤੇ ਜਦੋਂ ਲੋੜ ਤੋਂ ਵੱਧ ਭਾਰ ਪਵੇਗਾ, ਉਹਦਾ ਸਾਹ ਘੁੱਟਣ ਲੱਗੇਗਾ, ਉਹ ਹੱਥ ਪੈਰ ਮਾਰਦਾ, ਲੱਤ ਮਾਰਦਾ, ਬਾਂਹ ਲਾਉਂਦਾ। ਉਹ ਫਿਰ ਜਦੋਂ ਕਿਸੇ ਦੇ ਵੱਜਦੀ ਆ ਲੱਤ ਜਾਂ ਬਾਂਹ, ਤਾਂ ਫਿਰ ਉਹਨੂੰ ਕਿਹਾ ਜਾਵੇ ਕਿ ਤੂੰ ਜਾਣ ਕੇ ਲੱਤ ਮਾਰੀ, ਜਾਣ ਕੇ ਬਾਂਹ ਮਾਰੀ। ਪਰ ਸੱਚਾਈ ਤਾਂ ਇਹ ਆ ਵੀ ਉਹਨੂੰ ਮਜਬੂਰ ਕੀਤਾ ਗਿਆ ਬਾਂਹ ਲਾਉਣ 'ਤੇ, ਲੱਤ ਲਾਉਣ 'ਤੇ, ਵੱਜੀ ਤਾਂ ਵਾ। ਮੱਸੇ ਰੰਗੜ ਦਾ ਸਿਰ ਕਿਉਂ ਵੱਢਿਆ, ਉਹਦੇ ਘਰ ਜਾ ਕੇ ਥੋੜ੍ਹਾ ਵੱਢਿਆ ਜੀ। ਉਹਨੇ ਸਾਡੇ ਦਿਲ ਦੀ ਧੜਕਣ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਜਿੱਥੋਂ ਸਿੱਖਾਂ ਨੇ ਹੁਕਮਨਾਮਾ ਸੁਣਨਾ, ਕੀਰਤਨ ਸੁਣਨਾ, ਜਦੋਂ ਉੱਥੇ ਆਣ ਕੇ ਉਹਨੇ ਕੁਕਰਮ ਕੀਤਾ, ਵੇਸਵਾ ਨਚਾਈ, ਨਸ਼ਾ ਪੀਤਾ, ਅਤੇ ਫਿਰ ਮਜਬੂਰ ਹੋ ਕੇ ਸਿੱਖਾਂ ਨੇ ਉਹਦੇ ਦਿਲ ਦੀ ਧੜਕਣ ਬੰਦ ਕੀਤੀ। ਸਿਰ ਵੱਢਣਾ ਪਿਆ ਪਰ ਮਜਬੂਰ ਹੋ ਗਏ। ਜ਼ਫਰਨਾਮਾ ਸਾਹਿਬ ਜੀ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜ਼ਿਕਰ ਕੀਤਾ ਕਿ ਔਰੰਗੇ, ਮੈਂ ਖੁਸ਼ੀ ਨਾਲ ਹਥਿਆਰ ਨਹੀਂ ਚੁੱਕੇ, ਤੂੰ ਮੈਨੂੰ ਮਜਬੂਰ ਕੀਤਾ। ਤੂੰ ਮੈਨੂੰ ਮਜਬੂਰ ਕੀਤਾ, ਮੈਂ ਤਾਂ ਕਿਰਪਾਨ ਦੀ ਮੁੱਠ 'ਤੇ ਹੱਥ ਪਾਇਆ, ਨਹੀਂ ਤਾਂ ਮੈਂ ਨਹੀਂ ਸੀ ਪਾਉਣਾ। ਸਮੇਂ ਸਮੇਂ 'ਤੇ ਸਾਨੂੰ, ਕਿਉਂਕਿ ਟਾਰਗੇਟ ਤੁਸੀਂ ਪੜ੍ਹਿਓ ਗਾ ਉਹ ਨਾਲ ਵਿਚਾਰ ਰਹੇ ਹੋ, ਸਾਡੀ ਭਾਸ਼ਾ 'ਤੇ, ਸਾਡੇ ਕੇਂਦਰੀ ਅਸਥਾਨ 'ਤੇ, ਸਾਡੇ ਧਾਰਮਿਕ ਗ੍ਰੰਥ 'ਤੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਟਾਰਗੇਟ ਇਹਨਾਂ ਤਿੰਨਾਂ 'ਤੇ ਚੱਲਦਾ ਰਿਹਾ, ਅੱਜ ਵੀ ਚੱਲਦਾ। ਇਹਨਾਂ ਤਿੰਨਾਂ 'ਤੇ ਮੁੱਖ ਫੋਕਸ ਹੋਏਗਾ, ਭਾਵੇਂ ਵਿਦੇਸ਼ੀ ਹੁਕਮਰਾਂ ਹੋਣ ਅਤੇ ਭਾਵੇਂ ਸਾਡੇ ਦੇਸ਼ ਦੀਆਂ ਹਕੂਮਤਾਂ ਹੋਣ, ਟਾਰਗੇਟ ਅੱਜ ਵੀ ਇਹਨਾਂ ਤਿੰਨਾਂ 'ਤੇ, ਭਾਸ਼ਾ 'ਤੇ, ਕੇਂਦਰੀ ਅਸਥਾਨ 'ਤੇ, ਧਾਰਮਿਕ ਗ੍ਰੰਥ 'ਤੇ। ਪਰ ਉਦਾਹਰਨ ਮੈਂ ਦੇ ਦਿੱਤੀ ਆ, ਜਦੋਂ ਫਿਰ ਸਾਡੇ ਦਿਲ ਦੀ ਧੜਕਣ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਜਦੋਂ ਫਿਰ ਉਸ ਦਾ ਹੱਥ ਪੈਰ ਲੱਤ ਬਾਂਹ ਕਿਸੇ ਦੇ ਵੱਜੀ, ਉਹਨੂੰ ਫਿਰ ਵੱਖਵਾਦੀ ਕਿਹਾ ਗਿਆ, ਉਹਨੂੰ ਫਿਰ ਅੱਤਵਾਦੀ ਕਿਹਾ ਗਿਆ। ਪਰ ਮਜਬੂਰ ਤਾਂ ਕੀਤਾ, ਉਹਦਾ ਦਿਲ ਦਬਾਇਆ, ਧੜਕਣ ਬੰਦ ਕੀਤੀ। ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਕਿਉਂ ਹੋਈ, ਕਿਉਂ ਸ਼ਹੀਦੀ ਪ੍ਰਾਪਤ ਕੀਤੀ ਉਹਨਾਂ? ਕਿਉਂਕਿ ਹਰਿਮੰਦਰ ਸਾਹਿਬ ਜੀ ਦਾ ਸਰੋਵਰ ਪੂਰ ਕੇ ਜੌਂ ਬੀਜ ਦਿੱਤੇ ਸੀ ਇੱਥੇ, ਅਤੇ ਜਦੋਂ ਸਿੱਖ ਦੇ ਦਿਲ ਦੀ ਧੜਕਣ ਹੀ ਬੰਦ ਕੀਤੀ, ਫਿਰ ਸਿੱਖ ਨੇ ਉੱਠਣਾ ਹੀ ਆ ਜੀ। ਉਹ ਬਜ਼ੁਰਗ ਬਾਬਾ ਨਹੀਂ ਤਾਂ ਉੱਥੇ ਸਰੂਪ ਲਿਖ ਰਿਹਾ ਸੀ, ਕਥਾ ਸਿਖਾ ਰਿਹਾ ਸੀ ਵਿਦਿਆਰਥੀਆਂ ਨੂੰ, ਸੰਥਿਆ ਕਰਾ ਸਿਆ ਦਮਦਮਾ ਸਾਹਿਬ, ਉੱਥੋਂ ਮਜਬੂਰ ਹੋ ਕੇ ਉੱਠ ਕੇ ਆਇਆ। ਕਿਉਂਕਿ ਜਦੋਂ ਕੇਂਦਰੀ ਅਸਥਾਨ ਸਾਡੀ ਧੜਕਣ ਹੀ ਬੰਦ ਕੀਤੀ, ਅਤੇ ਫਿਰ ਸਿੱਖ ਕਾਹਦਾ? ਜਿਹਦੇ ਦਿਲ 'ਤੇ ਹੱਥ ਪਾਇਆ ਹੋਵੇ ਅਤੇ ਉਹ ਚੁੱਪ ਕਰਕੇ ਸੁੱਤਾ ਰਹੇ, ਉੱਥੋਂ ਚੱਲਿਆ ਬਜ਼ੁਰਗ ਬਾਬਾ, ਖੁਸ਼ੀ ਨੂੰ ਨਹੀਂ ਉੱਠ ਕੇ ਆਇਆ ਉਹ। ਸਾਰਾ ਇਤਿਹਾਸ ਪੜ੍ਹਿਓ, ਮਜਬੂਰ ਕੀਤਾ ਗਿਆ ਸਾਨੂੰ। ਅੱਜ ਵੀ ਦੇਸ਼ ਦਾ ਗ੍ਰਹਿ ਮੰਤਰੀ ਸੰਸਦ ਦੇ ਵਿੱਚ ਬਿਆਨ 'ਤੇ ਦਿੰਦਾ ਗਿਆ, ਇਹ ਮਾਫ਼ੀ ਖੁਦ ਮੰਗੇ, ਭਾਈ ਰਾਜੋ ਆਣਾ ਖੁਦ ਮਾਫ਼ੀ ਮੰਗੇ। ਪਰ ਕੀ ਉਹ ਕਿਉਂ ਮਜਬੂਰ ਹੋਇਆ, ਅਜਿਹਾ ਕੰਮ ਕਰਨ 'ਤੇ ਕਿਉਂ ਮਜਬੂਰ ਹੋਇਆ? ਇਤਿਹਾਸ ਬੋਲਦਾ ਸਾਡੇ ਪਿੰਡਾਂ ਦੇ ਵਿੱਚ ਕਈ ਕਈ ਵਰੇ ਬਰਾਤ ਨਹੀਂ ਸੀ ਚੜ੍ਹੀ, ਜਵਾਨੀ ਖਤਮ ਕਰ ਦਿੱਤੀ, ਅਤੇ ਵਿਆਹ ਕਿਹਦਾ ਹੋਣਾ ਸੀ ਅਤੇ ਬਰਾਤ ਕਿਹਦੀ ਚੜ੍ਹਨੀ ਸੀ? ਅਤੇ ਧਰਤੀ ਦਾ ਵਿਧਾਨ ਹੈ, ਪਰਮੇਸ਼ੁਰ ਨੇ ਬਣਾਇਆ, ਆਪਾਂ ਨਹੀਂ ਬਣਾਇਆ। ਧਰਤੀ ਦੇ ਵਿੱਚ ਬੀਜ ਬੋ ਅਤੇ ਉਹ ਕਈ ਗੁਣਾ ਵੱਧ ਫਲ ਮਿਲਦਾ ਉਹਦਾ। ਇਸੇ ਤਰ੍ਹਾਂ ਹੀ ਜਦੋਂ ਧਰਮੀ ਮਨੁੱਖਾਂ ਦਾ ਗੁਰੂ ਪੰਥ, ਗੁਰੂ ਗ੍ਰੰਥ ਤੋਂ ਕੁਰਬਾਨ ਹੋਣ ਵਾਲੇ ਧਰਮੀ ਮਨੁੱਖਾਂ ਦਾ ਖੂਨ ਇਸ ਧਰਤੀ 'ਤੇ ਡੁੱਲਦਾ ਰਿਹਾ ਨਾ, ਅਤੇ ਉਹ ਫਿਰ ਇੱਕ ਇੱਕ ਕਤਰਾ ਕਈ ਕਈ ਸ਼ਹੀਦਾਂ ਨੂੰ ਜਨਮ ਦਿੰਦਾ ਰਿਹਾ। ਪਰ ਖੁਸ਼ੀ ਨਾ ਨਹੀਂ ਜੀ, ਮਜਬੂਰ ਕੀਤਾ ਗਿਆ। ਇਤਿਹਾਸ ਪੜ੍ਹਿਓ, ਸਿੱਖ ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ ਦੇ ਸਿਧਾਂਤ 'ਤੇ ਚੱਲਦਾ, ਨਾ ਭੈ ਦਿੰਦਾ ਨਾ ਭੈ ਮੰਨਦਾ। ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ, ਇੱਥੋਂ ਹੀ ਮੈਂ ਜ਼ਿਕਰ ਕੀਤਾ ਸੀ, ਨੌਕਰੀਆਂ ਕਰ ਰਹੇ ਸਨ, ਘਰਾਂ ਵਿੱਚ ਆਉਂਦੇ, ਤਨਖਾਹ ਵਰਤਦੇ, ਉਹਨਾਂ ਦਾ ਵੀ ਮਨ ਸੀ ਆਪੋ ਆਪਣੇ ਘਰਾਂ ਵਿੱਚ ਖੁਸ਼ੀ ਖੁਸ਼ਹਾਲੀ ਵਸੀਏ। ਕਿਉਂ ਮਜਬੂਰ ਹੋਏ? ਕਿਉਂ? ਕਿਉਂਕਿ 1984 ਜੂਨ ਵਿੱਚ ਜਦੋਂ ਹਮਲਾ ਹੋਇਆ, ਇਤਿਹਾਸ ਅਲਵੇਰਾ ਕਈ ਦਿਨ ਮਰਿਆਦਾ ਭੰਗ ਹੋਈ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਦੀ ਕੀਰਤਨ ਨਹੀਂ ਸੀ ਹੋਇਆ, ਪ੍ਰਕਾਸ਼ ਨਹੀਂ ਸੀ ਹੋਇਆ, ਅਤੇ ਦਿਲ ਧੜਕਦਾ ਸਿੱਖ ਦਾ ਹੁਕਮਨਾਮੇ ਦੇ ਨਾਲ, ਕੀਰਤਨ ਦੀ ਧੁਨੀ ਦੇ ਨਾਲ, ਸੋਹਦਰ ਰਹਿ ਰਾਜ ਸਾਹਿਬ ਜੀ ਦੇ ਪਾਠ ਦੇ ਨਾਲ ਦਿਲ ਧੜਕਦਾ ਸਿੱਖ ਦਾ। ਜਿਹੜਾ ਸਿੱਖ ਗੁਰੂ ਗ੍ਰੰਥ ਨੂੰ, ਗੁਰੂ ਪੰਥ ਨੂੰ ਸਮਰਪਿਤ ਹੈ, ਉਹਦਾ ਦਿਲ ਹੀ ਤਾਂ ਧੜਕਦਾ ਜੇ ਹਰਿਮੰਦਰ ਸਾਹਿਬ ਤੋਂ ਕੀਰਤਨ ਚੱਲਦਾ, ਹੁਕਮਨਾਮਾ ਹੋ ਰਿਹਾ, ਰਹਿ ਰਾਜ ਸਾਹਿਬ ਦਾ ਪਾਠ ਹੋ ਰਿਹਾ, ਤਾਂ ਦਿਲ ਧੜਕਦਾ। ਜਦੋਂ ਬੀਬੀ ਇੰਦਰਾ ਨੇ ਧੜਕਣ ਬੰਦ ਕੀਤੀ, ਮਜਬੂਰ ਹੋਏ। ਮੈਂ ਪੜ੍ਹ ਰਿਹਾ ਸਾਂ, ਇੱਕ ਗੁਰਮੁਖ ਪਿਆਰੇ ਨੇ ਪੱਗ ਦੀ ਲਾਜ ਕਿਤਾਬ ਲਿਖੀ ਉਹਨਾਂ ਤਿੰਨਾਂ 'ਤੇ, ਅਕਤੂਬਰ ਦੇ ਵਿੱਚ ਇੱਥੇ ਫਿਰ ਆਏ ਜੀ ਉਹ। ਇੱਥੇ ਆਣ ਕੇ ਅਰਦਾਸ ਕੀਤੀ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਕਿ ਧੰਨ ਗੁਰੂ ਰਾਮਦਾਸ ਪਾਤਸ਼ਾਹ, ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਸਮੇਂ ਸਮੇਂ ਇਸ ਘਰ 'ਤੇ ਹਮਲਾਵਰ ਆਉਂਦੇ ਰਹੇ, ਅਤੇ ਤੁਸੀਂ ਕਿਸੇ ਨਾ ਕਿਸੇ ਨੂੰ ਬਲਦ ਬਖਸ਼ਦੇ ਰਹੇ। ਅਬਦਾਲੀ ਆਇਆ, ਤੁਸੀਂ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਨੂੰ ਬਲ ਬਖਸ਼ਿਆ। ਮੱਸਾ ਰੰਗੜ ਆਇਆ, ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਜੀ ਨੂੰ ਬਲ ਬਖਸ਼ਿਆ। ਆਪ ਜੀ ਦੇ ਦਰ ਘਰ ਦਾ ਸਰੋਵਰ ਪੂਰਿਆ ਗਿਆ। ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਬਲ ਬਖਸ਼। ਅਸੀਂ ਵੀ ਤੇਰੇ ਕੋਲੋਂ ਝੋਲੀ ਅੱਡ ਕੇ ਦਾਤ ਮੰਗਦੇ ਹਾਂ। ਫਿਰ ਇੱਕ ਵਾਰ ਤੇਰੇ ਦਰ ਘਰ ਦੀ ਮਰਿਆਦਾ ਭੰਗ ਹੋਈ। ਇੱਥੇ ਟੈਂਕ ਚੜਾਏ ਗਏ, ਗੋਲੇ ਵਰਸਾਏ ਗਏ। ਕਿਰਪਾ ਕਰੀ ਹੁਣ ਸਾਨੂੰ ਬਲ ਬਖਸ਼ੀ। ਅਸੀਂ ਇਸ ਚੜ੍ਹਾਈ ਹੋਈ ਭਾਜੀ ਦਾ ਫਲ ਮੋੜ ਸਕੀਏ, ਇਸ ਭਾਜੀ ਨੂੰ ਵਾਪਸ ਮੋੜ ਸਕੀਏ। ਕੁਝ ਦਿਨ ਦੀ ਛੁੱਟੀ ਲੈ ਕੇ ਤਿੰਨੇ ਦਿਨ ਸਿੰਘ ਆਏ ਜੀਏ। ਅਤੇ ਫਿਰ ਕੁਝ ਦਿਨਾਂ ਬਾਅਦ ਹੀ 31 ਅਕਤੂਬਰ 1984 ਨੂੰ ਸਵੇਰ ਵੇਲੇ ਹੀ ਜਿਹੜੀ ਬੀਬੀ ਇੰਦਰਾ ਨੇ ਸਾਡੇ ਸਿੱਖਾਂ ਦੇ ਦਿਲ ਦੀ ਧੜਕਣ ਬੰਦ ਕਰਨ ਦੀ ਕੋਸ਼ਿਸ਼ ਕੀਤੀ ਨਾ, ਇੱਥੇ ਟੈਂਕ ਚੜਾਏ, ਗੋਲੇ ਵਰਸਾਏ, ਮੀਂਹ ਵਰਸਾਇਆ ਗੋਲੀਆਂ ਦਾ, 31 ਅਕਤੂਬਰ 1984 ਨੂੰ ਇਹਨਾਂ ਤਿੰਨਾਂ ਨੇ ਨਾ ਜੀ, ਫਿਰ ਭਾਈ ਬੇਅੰਤ ਸਿੰਘ ਜੀ, ਭਾਈ ਸਤਵੰਤ ਸਿੰਘ ਜੀ, ਭਾਈ ਕੇਹਰ ਸਿੰਘ ਜੀ ਨੇ ਉਹਨਾਂ ਨੇ ਫਿਰ ਉਸ ਇੰਦਰਾ ਦੀ ਧੜਕਣ ਬੰਦ ਕਰ ਦਿੱਤੀ ਸੀ। ਪਰ ਮਜਬੂਰ ਹੋ ਕੇ, ਖੁਸ਼ੀ 'ਚ ਨਹੀਂ ਕੀਤੀ ਜੀ, ਮਜਬੂਰ ਕੀਤਾ ਜਾਂਦਾ ਰਿਹਾ ਸਾਨੂੰ। ਫਿਰ ਸਿੱਖ ਮਜਬੂਰ ਹੋ ਕੇ ਚੂੰ ਕਾਰ ਅੱਜ ਹਮਾ ਹੀਲ ਤੇ ਦਰ ਗੁਦਸ਼ਤ ਹਲਾਲ ਬੁਰਦ ਸ਼ਮਸ਼ੀਰ ਵਾਸਤ, ਮਜਬੂਰ ਕੀਤਾ ਜਾਂਦਾ ਰਿਹਾ। ਭਾਈ ਬੇਅੰਤ ਸਿੰਘ ਤੇ ਉਸੇ ਦਿਨ ਹੀ ਸ਼ਹੀਦ ਹੋ ਗਏ ਸਨ ਨਾ, ਤੇ ਭਾਈ ਸਤਵੰਤ ਸਿੰਘ ਤੇ ਭਾਈ ਕੇਹਰ ਸਿੰਘ ਤੇ ਫਿਰ ਮੁਕੱਦਮਾ ਚੱਲਿਆ। ਮੁਕੱਦਮਾ ਕਾਹਦਾ ਚੱਲਣਾ ਜੀ, ਆਪੇ ਹੀ ਗਵਾਹ, ਆਪੇ ਹੀ ਜੱਜ, ਆਪੇ ਹੀ ਬਿਆਨ। ਓੜਕ ਨੂੰ ਅੱਜ ਦੇ ਦਿਨ 6 ਜਨਵਰੀ 1999 ਨੂੰ ਤਿਹਾੜ ਜੇਲ੍ਹ ਦਿੱਲੀ ਦੇ ਵਿੱਚ ਅੱਜ ਦੇ ਦਿਨ ਫਾਂਸੀ 'ਤੇ ਲਾ ਕੇ ਸ਼ਹੀਦ ਕੀਤਾ ਗਿਆ। ਹੱਸ ਹੱਸ ਕੇ ਅੱਜ ਦੇ ਦਿਨ ਉਹ ਫਾਂਸੀਆਂ 'ਤੇ ਚੜ੍ਹ ਗਏ, ਪਰ ਸਾਡੇ ਵਾਸਤੇ ਪੂਰਨੇ ਪਾ ਗਏ ਕਿ ਸਿੱਖੋ, ਆਪਣੇ ਘਰਾਂ 'ਚ ਰਹੋ, ਖੁਸ਼ੀ ਖੁਸ਼ਹਾਲੀ ਰਹੋ, ਪਰ ਉਦੋਂ ਤੱਕ ਜਦੋਂ ਤੱਕ ਤੁਹਾਡੇ ਕੋਈ ਦਿਲ ਨੂੰ ਹੱਥ ਨਹੀਂ ਪਾਉਂਦਾ। ਜਦੋਂ ਤੁਹਾਡੇ ਕੋਈ ਦਿਲ ਨੂੰ ਹੱਥ ਪਾਵੇ ਨਾ, ਤਾਂ ਤੁਹਾਡੀ ਜ਼ਮੀਰ ਜਾਗਣੀ ਚਾਹੀਦੀ ਹੈ। ਅੱਜ ਉਹਨਾਂ ਮਹਾਨ ਸ਼ਹੀਦਾਂ ਨੂੰ, ਭਾਈ ਸਤਵੰਤ ਸਿੰਘ ਜੀ, ਭਾਈ ਕੇਹਰ ਸਿੰਘ ਜੀ, ਉਹਨਾਂ ਦੀ ਸ਼ਹਾਦਤ ਨੂੰ, ਉਹਨਾਂ ਦੀ ਕਰਨੀ ਨੂੰ, ਉਹਨਾਂ ਦੀ ਕਥਨੀ ਨੂੰ, ਉਹਨਾਂ ਦੇ ਚਰਨਾਂ ਕਮਲਾਂ ਦੇ ਵਿੱਚ ਕੋਟਾਨ ਕੋਟ ਨਮਸਕਾਰ ਹੈ। ਆਓ ਜੋ ਅੰਮ੍ਰਿਤ ਵੇਲੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਡੇ ਦਿਲ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਸਾਨੂੰ ਪਾਵਨ ਸ਼੍ਰੀ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਹੋਈ ਹੈ, ਉਸ ਦੀ ਕਥਾ ਵਿਚਾਰ ਦੇ ਨਾਲ ਜੁੜਨਾ ਕਰੀਏ। ਸਮੂਹ ਮਾਈ ਭਾਈ ਇੱਕ ਵਾਰ ਦੋਵੇਂ ਹੱਥ ਜੋੜ ਕੇ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਸਿਮਰ, ਰਾਮ ਸਿਮਰ, ਰਾਮ ਸਿਮਰ ਭਾਈ।
ਅੱਜ ਦਾ ਪਾਵਨ ਪਵਿੱਤਰ ਸ਼੍ਰੀ ਮੁੱਖ ਵਾਕ ਸਾਹਿਬ ਰਾਗ ਧਨਾਸਰੀ ਦੇ ਅੰਦਰ ਭਗਤ ਕਬੀਰ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਰਾਗ ਧਨਾਸਰੀ ਦੇ ਵਿੱਚ ਭਗਤ ਕਬੀਰ ਜੀ ਦੇ 5 ਸ਼ਬਦ ਹਨ ਅਤੇ ਇਹ 5ਵਾਂ ਸ਼ਬਦ ਹੈ। ਫੁਰਮਾਨ ਕੀਤਾ, ਰਾਮ ਸਿਮਰ, ਰਾਮ ਸਿਮਰ, ਰਾਮ ਸਿਮਰ ਭਾਈ। ਹੇ ਮਨੁੱਖ, ਤੂੰ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਕਿਉਂਕਿ 3 ਵਾਰ ਦ੍ਰਿੜ ਕਰਵਾਇਆ, ਰਾਮ ਸਿਮਰ, ਰਾਮ ਸਿਮਰ, ਰਾਮ ਸਿਮਰ, ਕਿ ਉਸ ਰਮੇ ਹੋਏ ਰਾਮ ਪਰਮੇਸ਼ਰ ਨੂੰ ਯਾਦ ਕਰ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ। ਅਥਵਾ ਭਗਤ ਕਬੀਰ ਜੀ ਇਹ ਸਾਨੂੰ ਸਮਝਾ ਰਹੇ ਹਨ ਕਿ ਬੀਤ ਗਏ ਸਮੇਂ ਅੰਦਰ ਭੂਤ ਕਾਲ ਦੇ ਵਿੱਚ ਜਿਨ੍ਹਾਂ ਨੇ ਪਰਮੇਸ਼ਰ ਨੂੰ ਸਿਮਰਿਆ ਉਹ ਮੁਕਤ ਹੋ ਗਏ, ਵਰਤਮਾਨ ਦੇ ਵਿੱਚ ਜੋ ਪਰਮੇਸ਼ਰ ਨੂੰ ਯਾਦ ਕਰ ਰਹੇ ਉਹ ਮੁਕਤ ਹੋ ਰਹੇ, ਤੇ ਭਵਿੱਖ ਵਿੱਚ ਵੀ ਜਿਹੜੇ ਪਰਮੇਸ਼ਰ ਨੂੰ ਯਾਦ ਕਰਨਗੇ ਮੁਕਤ ਉਹ ਹੀ ਆਉਣਗੇ, ਭਾਵ ਕਿ ਬਿਨਾਂ ਪਰਮੇਸ਼ਰ ਦੇ ਨਾਮ ਤੋਂ ਉਸ ਦੀ ਬੰਦਗੀ ਤੋਂ ਉਸ ਦੇ ਸਿਮਰਨ ਤੋਂ ਇਹ ਮਨੁੱਖ ਮੁਕਤ ਨਹੀਂ ਹੋ ਸਕਦਾ। ਇਸ ਲਈ ਹੇ ਮਨੁੱਖ ਤੂੰ ਉਸ ਪਰਿਪੂਰਨ ਪਰਮਾਤਮਾ ਦਾ ਸਿਮਰਨ ਕਰ।
ਰਾਮ ਨਾਮ ਸਿਮਰਨ ਬਿਨਾਂ ਬੂਢਤੀ ਅਧਿਕਾਈ।
ਅੱਗੇ ਜ਼ਿਕਰ ਕੀਤਾ ਕਿਉਂਕਿ ਬਿਨਾਂ ਪਰਮੇਸ਼ਰ ਦੇ ਸਿਮਰਨ ਤੋਂ, ਰਾਮ ਨਾਮ ਸਿਮਰਨ ਬਿਨਾਂ ਰੱਬ ਦੀ ਬੰਦਗੀ ਤੋਂ ਬੂਢ ਤੇ ਅਧਿਕਾਈ ਬੜੇ ਡੁੱਬ ਗਏ ਜੀ। ਨਿਤਾ ਪ੍ਰਤੀ ਸੋ ਦਰ ਰਹਿਰਾਜ ਸਾਹਿਬ ਜੀ ਦਾ ਪਾਠ ਆਪਾਂ ਜਦੋਂ ਸੰਧਿਆ ਵੇਲੇ ਕਰਦੇ ਹਾਂ ਜਾਂ ਸੁਣਦੇ ਹਾਂ, ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਵੀ ਇਸ ਦੇ ਨਾਲ ਰਲਦਾ ਮਿਲਦਾ ਸਿਧਾਂਤ ਉਸ ਦੇ ਵਿੱਚੋਂ ਮਿਲਦਾ। ਉਦਾਹਰਣ ਦਿੱਤੀ ਹੈ, ਤਿੱਤ ਸਰਵਰੜੈ ਭਈ ਲੇ ਨਿਵਾਸਾ, ਪਾਣੀ ਪਾਵਕ ਤਿਨਹੇ ਕੀਆ। ਉਦਾਹਰਣ ਦਿੱਤੀ ਸੱਚੇ ਪਾਤਸ਼ਾਹ ਜੀ ਨੇ ਕਿ ਇਹ ਦੁਨੀਆ, ਇਹ ਸੰਸਾਰ ਇੱਕ ਸਮੁੰਦਰ ਦੀ ਨਿਆਈ ਹੈ। ਤਿੱਤ ਸਰਵਰੜੈ ਅਤੇ ਭਈ ਲੇ ਨਿਵਾਸਾ, ਅਤੇ ਇਸ ਸਮੁੰਦਰ ਦੇ ਵਿੱਚ, ਸੰਸਾਰ ਰੂਪੀ ਸਮੁੰਦਰ ਦੇ ਵਿੱਚ ਇਸ ਜੀਵ ਦਾ ਨਿਵਾਸ ਹੈ। ਅਤੇ ਪਾਣੀ ਪਾਵਕ ਤਨਹੇ ਕੀ ਆ, ਪਾਣੀ ਰੂਪ ਜੋ ਵਿਕਾਰਾਂ ਦੇ ਵਿਸ਼ੇ ਹੈ, ਸ਼ਬਦ ਸਪਰਸ਼ ਰੂਪ ਰਸ ਗੰਧ, ਉਸ ਪਾਣੀ ਦੇ ਨਾਲ ਇਹ ਸਰੋਵਰ ਭਰਿਆ ਪਿਆ। ਅਤੇ ਅੱਗ, ਤ੍ਰਿਸ਼ਨਾ ਦੀ, ਪਦਾਰਥਾਂ ਦਾ ਲੋਭ, ਇਹ ਵੀ ਲੈ ਆਵਾਂ, ਤਰੀਕਾ ਭਾਵੇਂ ਕੋਈ ਹੋਵੇ ਇਹ ਵੀ ਇਕੱਠਾ ਕਰ ਲਵਾਂ, ਇਹ ਵਿੱਚ ਅੱਗ ਪਾਈ ਹੈ ਇਸ ਸਮੁੰਦਰ ਦੇ ਵਿੱਚ। ਵਿਸ਼ੇ ਵਿਕਾਰਾਂ ਦੇ ਰਸ ਰੂਪੀ ਪਾਣੀ ਪਾਇਆ, ਅਤੇ ਤ੍ਰਿਸ਼ਨਾ ਪਦਾਰਥਾਂ ਦੇ ਇਕੱਠਾ ਕਰਨ ਦਾ ਲੋਭ ਰੂਪੀ ਅੱਗ ਪਾਈ ਹੈ। ਤਿੱਤ ਸਰਵਰੜੈ ਭਈ ਲੇ ਨਿਵਾਸਾ, ਪਾਣੀ ਪਾਵਕ ਤਿਨਹੇ ਕੀਆ, ਪੰਕਜ ਮੋਹ। ਅਤੇ ਇਸ ਸੰਸਾਰ ਸਮੁੰਦਰ ਦੇ ਵਿੱਚ ਚਿੱਕੜ ਕਿਹੜਾ, ਕਿਉਂਕਿ ਸਰੋਵਰ ਦੇ ਵਿੱਚ ਫਿਰ ਹੇਠਲੀ ਤਹਿ 'ਤੇ ਚਿੱਕੜ ਹੋਵੇਗਾ, ਇੱਥੇ ਚਿੱਕੜ ਕਿਹੜਾ, ਉਹ ਮੋਹ ਦਾ, ਪੰਕਜ ਮੋਹ, ਅਤੇ ਪੱਗ ਨਹੀਂ ਚੱਲੇ। ਸੱਚੇ ਪਾਤਸ਼ਾਹ ਜੀ ਨੇ ਉਦਾਹਰਨ ਦੇ ਕਰਕੇ ਸਮਝਾਇਆ ਕਿ ਇਸ ਸੰਸਾਰ ਸਮੁੰਦਰ ਰੂਪੀ ਸਮੁੰਦਰ ਦੇ ਵਿੱਚੋਂ, ਚਿੱਕੜ ਵਿੱਚੋਂ ਨਿਕਲ ਕੇ, ਵਿਸ਼ੇ ਵਿਕਾਰਾਂ ਦੇ ਰਸਾਂ ਦੇ ਪਾਣੀ ਵਿੱਚੋਂ ਨਿਕਲ ਕੇ, ਅੱਗ ਵਿੱਚੋਂ ਬਚ ਕੇ ਬਾਹਰ ਨਿਕਲਣਾ ਸੀ, ਪਰ ਪੰਕਜ ਮੋਹ ਪੱਗ ਨਹੀਂ ਚਾਲੇ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਪੈਰ ਹੀ ਨਹੀਂ ਪੁੱਟਿਆ ਗਿਆ, ਬਹੁਤਿਆਂ ਕੋਲੋਂ ਤਾਂ ਪੈਰ ਹੀ ਨਹੀਂ ਪੁੱਟਿਆ ਗਿਆ। ਕੋਈ ਕਾਮ ਦੀ ਨਦੀ ਵਿੱਚ ਵਹਿ ਗਿਆ, ਕੋਈ ਕ੍ਰੋਧ ਦੀ ਲਹਿਰ ਵਿੱਚ ਵਹਿ ਗਿਆ, ਕੋਈ ਤ੍ਰਿਸ਼ਨਾ ਦੀ ਅੱਗ ਵਿੱਚ ਵਹਿ ਗਿਆ, ਕੋਈ ਹੇਰਾ ਫੇਰੀਆਂ ਦੀ ਅੱਗ ਦੇ ਵਿੱਚ ਸੜ ਗਿਆ, ਅਤੇ ਕੋਈ ਮੋਹ ਦੇ ਚਿੱਕੜ ਵਿੱਚ ਫਸ ਗਿਆ, ਪੈਰ ਹੀ ਨਹੀਂ ਪੁੱਟਿਆ ਗਿਆ। ਪੰਕਜ ਮੋਹ ਪੱਗ ਨਹੀਂ ਚੱਲੇ, ਨਹੀਂ ਚੱਲਿਆ ਪੈਰ, ਸੱਚੇ ਪਾਤਸ਼ਾਹ ਜੀ ਫਰਮਾਉਂਦੇ। ਅਤੇ ਫਿਰ ਬਣਿਆ ਕਿ ਹਮ ਦੇਖਾ ਤੈ ਡੁੱਬੀਏ ਲੈ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਫਰਮਾਉਂਦੇ ਸਾਡੇ ਵੇਹਦਿਆਂ ਵੇਹਦਿਆਂ ਫਿਰ ਬੜੇ ਡੁੱਬ ਗਏ ਜੀ। ਕਿਸੇ ਨੂੰ ਕੋਈ ਵਿਕਾਰ, ਕੋਈ ਵਿਸ਼ਾ, ਕੋਈ ਲਹਿਰ ਡੋਬ ਗਈ, ਕਿਸੇ ਨੂੰ ਚਿੱਕੜ ਡੋਬ ਗਿਆ, ਪਰ ਡੁੱਬ ਗਏ। ਭਗਤ ਕਬੀਰ ਜੀ ਵੀ ਇੱਥੇ ਜ਼ਿਕਰ ਕਰਦੇ, ਜਿਨ੍ਹਾਂ ਨੇ ਬੰਦਗੀ ਨਹੀਂ ਕੀਤੀ, ਸਿਮਰਨ ਸ਼ਬਦ ਵਰਤਿਆ ਜੀ, ਸਿਮਰਨ ਨਹੀਂ ਕੀਤਾ, ਭਗਤੀ ਨਹੀਂ ਨਾ ਕੀਤੀ, ਉਹ ਫਿਰ ਬੂਢ ਅਤੇ ਅਧਿਕਾਈ ਬਹੁਤ ਜ਼ਿਆਦਾ ਇਸ ਸੰਸਾਰ ਸਮੁੰਦਰ ਵਿੱਚ ਡੁੱਬ ਗਏ।
ਰਹਾਉ
ਵਿਸ਼ਰਾਮ ਦੇ ਕਰਕੇ ਭਗਤ ਜੀ ਕਿਰਪਾ ਕਰਦੇ ਹਨ।
ਮਨਤਾ ਸੁਤ ਦੇਹ ਗ੍ਰਹਿ ਸੰਪਤ ਸੁਖਦਾਈ।
ਬਨਤਾ ਤੋਂ ਭਾਵ ਇਸਤਰੀ, ਸੁੱਤ ਤੋਂ ਭਾਵ ਪੁੱਤਰ, ਦੇਹ ਤੋਂ ਭਾਵ ਇਹ ਸਰੀਰ, ਅਤੇ ਗ੍ਰਹਿ ਤੋਂ ਭਾਵ ਇਹ ਘਰ ਬਾਰ ਪਰਿਵਾਰ, ਅਤੇ ਸੰਪਤ ਜੋ ਪਦਾਰਥ ਜੋ ਸੰਪਤੀ ਮਨੁੱਖ ਕੋਲ, ਸੁਖਦਾਈ। ਮਨੁੱਖ ਨੇ ਇਹਨਾਂ ਸਾਰਿਆਂ ਨੂੰ ਸੁਖਦਾਈ ਮੰਨਿਆ, ਕਿਉਂਕਿ ਥੋੜ੍ਹਾ ਬਹੁਤਾ ਰਸ ਆਉਂਦਾ ਇਹਨਾਂ ਦੇ ਵਿੱਚ। ਭਾਸਦਾ ਕਿ ਇਹੋ ਹੀ ਸਾਰਾ ਕੁਝ, ਭਾਵੇਂ ਉਹ ਇਸਤਰੀ ਹੋਵੇ, ਭਾਵੇਂ ਪੁੱਤਰ, ਭਾਵੇਂ ਸਰੀਰ ਅਤੇ ਭਾਵੇਂ ਇਹ ਧਨ ਪਦਾਰਥ, ਇਹ ਸੁਖਦਾਈ ਜਾਪਦੇ ਆ। ਸ਼ਾਸਤਰਕਾਰਾਂ ਨੇ ਮਨੁੱਖ ਦੇ ਤਿੰਨ ਮਿੱਤਰ ਮੰਨੇ ਆ ਜੀ, ਅਤੇ ਉਹਨਾਂ ਤਿੰਨਾਂ ਮਿੱਤਰਾਂ ਦੀ ਉਹਨਾਂ ਨੇ ਹੱਦ ਵੀ ਦਰਸਾਈ ਹੈ ਕਿ ਇਹ ਹੱਦ ਹੈ। ਜਿਵੇਂ ਸੰਸਾਰੀ ਤੌਰ 'ਤੇ ਆਪਾਂ ਨੂੰ ਕੋਈ ਲੋੜ ਪਵੇ, ਆਪਾਂ ਕਿਸੇ ਸੱਜਣ ਮਿੱਤਰ ਕੋਲ ਜਾਈਏ ਅਤੇ ਮਦਦ ਮੰਗੀਏ ਅਤੇ ਉਹ ਕਰਨੀ ਚਾਹੇ, ਇੱਕ ਤਾਂ ਹੁੰਦਾ ਵੀ ਕਰਨੀ ਨਹੀਂ ਚਾਹੁੰਦਾ, ਉਹ ਕਰਨੀ ਚਾਹੇ ਪਰ ਉਹ ਕਹੇਗਾ ਵੀ ਮਿੱਤਰਾ ਮੈਂ ਤੇਰੀ ਮਦਦ ਕਰਨੀ ਚਾਹੁੰਦਾ ਪਰ ਮੇਰੀ ਸਮਰੱਥਾ ਇੰਨੀ ਕੁ ਆ, ਮੇਰੀ ਹੱਦ ਹੈ, ਇਸ ਤੋਂ ਗਾਂਹ ਮੈਂ ਤੇਰੀ ਮਦਦ ਨਹੀਂ ਕਰ ਸਕਦਾ। ਇਵੇਂ ਹਰੇਕ ਦੀ ਹੱਦ ਹੈ, ਇਹ ਰਿਸ਼ਤੇ, ਇਹ ਧਨ, ਇਹ ਪਦਾਰਥ, ਇਹ ਸੰਪਦਾ, ਇਹ ਸੁੱਖ ਦਿੰਦੇ ਆ, ਸਾਥ ਦਿੰਦੇ ਆ, ਪਰ ਇਹਨਾਂ ਦੀ ਸੀਮਾ। ਅਤੇ ਮਨੁੱਖ ਨੇ ਤਾਂ ਬੜੀ ਦੂਰ ਪਹੁੰਚਣਾ, ਬੜੇ ਚੰਮੇ ਸਮੇਂ ਦਾ ਤੁਰਿਆ ਜੀ, ਕਿਰਤ ਕਰਮ ਕੇ ਵਿਛੜੇ, ਬੜੇ ਲੰਮੇ ਸਮੇਂ ਤੋਂ ਤੁਰਿਆ ਅਤੇ ਪੈਂਦਾ ਹਾਲੇ ਅਗਲੇ ਬੰਨੇ ਮਿਣਤੀ ਕੋਈ ਨਹੀਂ ਜਿੱਥੇ ਇਹਨੇ ਜਾਣਾ। ਜਦੋਂ ਇਹ ਸੁੱਖ ਦਿੰਦੇ ਆ ਨਾ ਥੋੜ੍ਹਾ ਥੋੜ੍ਹਾ, ਇੱਥੇ ਹੀ ਫਿਰ ਖਲੋ ਜਾਂਦਾ, ਉਹਨਾਂ ਸੁੱਖਾਂ ਦੇ ਵਿੱਚ ਹੀ ਉਲਝ ਕੇ ਰਹਿ ਜਾਂਦਾ, ਘੁੰਮਣ ਘੇਰੀਆਂ ਨਾ ਜੀ, ਮਨੁੱਖ ਉਲਝ ਜਾਂਦਾ। ਤਿੰਨ ਮਿੱਤਰ ਮੰਨੇ ਸ਼ਾਸਤਰਕਾਰਾਂ ਨੇ, ਸਭ ਤੋਂ ਪਹਿਲਾ ਮਿੱਤਰ ਮੰਨਿਆ ਧਨ। ਇਹ ਧਨ ਮਨੁੱਖ ਇਸ ਮਾਤ ਲੋਕ 'ਤੇ ਸੁੱਖ ਸਹੂਲਤਾਂ ਭੋਗ ਸਕਦਾ ਅਤੇ ਇਸ ਧਨ ਦੇ ਨਾਲ ਫਿਰ ਗਲਤ ਕਰਮ ਵੀ ਕਰ ਲੈਂਦਾ, ਪਰ ਜਿਨ੍ਹਾਂ ਨੂੰ ਪਰਮੇਸ਼ੁਰ ਸੋਝੀ ਦਿੰਦਾ ਉਹ ਇਸੇ ਹੀ ਧਨ ਨੂੰ ਧਰਮ ਦੇ ਕਰਮ ਵਾਸਤੇ ਵਰਤ ਕੇ ਸਫਲਾ ਕਰ ਲੈਂਦੇ, ਪਰ ਸਾਰੇ ਨਹੀਂ। ਗੁਰਬਾਣੀ ਅੰਦਰ ਜ਼ਿਕਰ ਹੈ, ਹਰ ਕੈ ਅਰਥ ਖਰਚ ਨਹਿ ਸਕਹਿ, ਜਮਕਾਲ ਸਹਿ ਸਿਰ ਪੀੜਾ। ਨਹੀਂ ਖਰਚ ਸਕਦੇ ਉਹ ਧਰਮ ਦੇ, ਕੋਈ ਲੰਗਰ ਲੱਗਣਾ, ਕੋਈ ਬਿਲਡਿੰਗ ਬਣਨੀ ਗੁਰੂ ਘਰ ਦੀ, ਕੋਈ ਗੁਰਮਤ ਸਮਾਗਮ ਹੋਣਾ, ਭਾਗਾਂ ਵਾਲਿਆਂ ਦਾ ਹੀ ਹੱਥ ਖੁੱਲਦਾ ਜੀ ਧਰਮ ਦੇ ਵਾਸਤੇ ਮਾਇਆ ਦੇਣ ਨੂੰ, ਸਾਰਿਆਂ ਦਾ ਨਹੀਂ ਹੁੰਦੀ, ਬੜਿਆਂ ਬੜਿਆਂ ਕੋਲ ਆ ਪਰ ਕਈਆਂ ਕੋਲ ਘੱਟ ਹੁੰਦੀ, ਪਰ ਸੇਵਾ ਵੱਧ ਕਰ ਜਾਂਦੇ। ਅਤੇ ਭਗਤ ਕਬੀਰ ਜੀ ਨੇ ਤਾਂ ਮਾਇਆ ਨੂੰ ਕਿਹਾ ਵੀ ਇਹ ਇਸਤਰੀ ਹੈ, ਅਤੇ ਜ਼ਿਕਰ ਕੀਤਾ ਭਗਤ ਕਬੀਰ ਜੀ ਨੇ ਰਾਗ ਗੋਣ ਦੇ ਵਿੱਚ ਆ, ਖਸਮ ਮਰੈ ਤਉ ਨਾਰ ਨਾ ਰੋਵੈ, ਉਸ ਰਖਵਾਰਾ ਔਰੋ ਹੋਵੇ। ਇੱਥੇ ਨਾਰ ਸ਼ਬਦ ਮਾਇਆ ਵਾਸਤੇ ਵਰਤਿਆ, ਭਗਤ ਕਬੀਰ ਜੀ ਨੇ ਸਮਝਾਇਆ ਕਿ ਦੁਨਿਆਵੀ ਤੌਰ 'ਤੇ ਜਦੋਂ ਕਿਸੇ ਪਤਨੀ ਦਾ ਪਤੀ ਮਰਦਾ ਨਾ, ਚੜ੍ਹਾਈ ਕਰਦਾ, ਉਹ ਰੋਂਦੀ ਹੈ ਕਿਉਂਕਿ ਉਹ ਵਿਧਵਾ ਹੋ ਜਾਂਦੀ ਹੈ, ਪਰ ਕਹਿੰਦੇ ਮਨਾ ਇਹ ਮਨੁੱਖ ਜਿਸ ਮਾਇਆ ਵਾਸਤੇ ਇੰਨਾ ਖਪ ਰਿਹਾ ਨਾ, ਲੋੜ ਹੈ, ਲੋੜ ਹੁੰਦੀ ਹੈ, ਪਰ ਜਦੋਂ ਲੋੜ ਲੋਭ ਬਣ ਜਾਂਦੀ ਹੈ ਮਨੁੱਖ ਉਦੋਂ ਡੁੱਬਦਾ, ਹਮ ਦੇਖਾ ਤਾਂ ਡੁੱਬੀ ਵਾਲੇ। ਲੋੜ ਪੂਰੀ ਹੋ ਜਾਂਦੀ ਹੈ ਪਰ ਲੋਭ ਕਿਸੇ ਦਾ ਪੂਰਾ ਨਹੀਂ ਹੁੰਦਾ ਜੀ। ਫਿਰ ਭਗਤ ਕਬੀਰ ਜੀ ਨੇ ਜ਼ਿਕਰ ਕੀਤਾ ਕਿ ਜਦੋਂ ਖਸਮ ਮਰੈ ਤਉ ਨਾਰ ਨਾ ਰੋਵੇ, ਕਹਿੰਦੇ ਇਹ ਨਾਰ ਨਹੀਂ ਰੋਂਦੀ ਜਿਹੜੀ ਮਾਇਆ ਨਾ, ਮਨੁੱਖ ਇਹਦਾ ਹੋਇਆ ਮਰਦਾ ਇਕੱਠੀ ਕਰੀ ਜਾਂਦਾ, ਸਾਂਭੀ ਜਾਂਦਾ, ਪਰ ਜਦੋਂ ਇਹ ਮਰਦਾ ਇਹਦਾ ਮਾਲਕ ਮਾਇਆ ਦਾ, ਇਹ ਨਹੀਂ ਰੋਂਦੀ। ਕਿਉਂ? ਉਸ ਰਖਵਾਰਾ ਔਰੋ ਹੋਵੇ, ਇੱਕ ਮਾਲਕ ਮਰਦਾ ਮਗਰ ਦੋ ਚਾਰ ਖਲੋਤੇ ਹੁੰਦੇ ਆ। ਕਦੀ ਕਿਸੇ ਨੇ ਵੇਖਿਆ ਜੀ ਕੋਈ ਮਨੁੱਖ ਚੜ੍ਹਾਈ ਕੀਤਾ ਹੋਵੇ ਅਤੇ ਉਹਦੀ ਜਾਇਦਾਦ, ਉਹਦੀ ਸੰਪਦਾ ਦਾ ਕੋਈ ਕੋਈ ਵੀ ਮਗਰ ਨਾ ਹੋਵੇ ਵੀ ਇਹ ਮੇਰੀ ਨਹੀਂ, ਇੱਕ ਤੋਂ ਵੱਧ ਤਾਂ ਖੜ੍ਹੇ ਹੋ ਜਾਣਗੇ, ਪਰ ਕਦੀ ਨਹੀਂ ਵੀ ਇੱਕ ਵੀ ਨਾ ਖੜ੍ਹਾ ਹੋਵੇ ਵੀ ਇਹ ਸਾਡਾ ਸਾਡੀ ਵਿਰਾਸਤ ਨਹੀਂ। ਇਹ ਮਾਇਆ ਮਨੁੱਖ ਜਿੰਨਾ ਚਿਰ ਜੀਂਦਾ ਸੁੱਖ ਸਹੂਲਤਾਂ ਭੋਗ ਸਕਦਾ ਅਤੇ ਇਸ ਮਾਇਆ ਦੇ ਰਾਹੀਂ ਵੀ ਹੱਥ ਸਫਲੇ ਕਰ ਸਕਦਾ, ਕਿਉਂਕਿ ਸਰੀਰ ਰਾਹੀਂ ਕਮਾਈ ਹੈ, ਜਦੋਂ ਫਿਰ ਧਰਮ ਦੇ ਅਰਥ ਖਰਚੇਗਾ ਮਾਇਆ ਵੀ ਸਫਲੀ ਅਤੇ ਜਿਹੜੇ ਹੱਥਾਂ ਪੈਰਾਂ ਨਾਲ ਕਮਾਈ ਉਹ ਹੱਥ ਪੈਰ ਵੀ ਸਫਲੇ। ਪਰ ਇਹਦੀ ਇੱਕ ਸੀਮਾ, ਇਹ ਸਾਥ ਦਿੰਦੀ ਆ ਜਦੋਂ ਆਖਰੀ ਸਾਹ ਤੱਕ, ਆਖਰੀ ਸਾਹ ਨਿਕਲ ਗਿਆ ਉਸ ਤੋਂ ਅੱਗੇ ਇਹ ਸਾਥ ਨਹੀਂ ਦਿੰਦੀ, ਪਰ ਆਤਮਾ ਦਾ ਸਫ਼ਰ ਤਾਂ ਅੱਗੇ ਹੋਰ ਹੈ। ਜਹ ਮਾਤ ਪਿਤਾ ਸੁੱਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰੇ ਸੰਗ ਸਹਾਈ। ਸਾਥ ਤਾਂ ਅੱਗੇ ਹੋਰ ਚਾਹੀਦਾ ਸੀ ਪਰ ਇਹਦੀ ਤਾਂ ਸੀਮਾ ਸੀ ਆਖਰੀ ਸਾਹ ਤੱਕ, ਫਿਰ ਇਹਨੇ ਤੇ ਉਸ ਹੱਦ ਤੋਂ ਸਾਥ ਛੱਡ ਜਾਣਾ। ਦੂਸਰਾ ਜ਼ਿਕਰ ਕੀਤਾ ਜੀ, ਮਾਇਆ ਆਖਰੀ ਸਾਹ ਤੱਕ ਸਾਥ ਦਿੰਦੀ, ਜਿਹੜੇ ਪਹਿਲਾ ਮਿੱਤਰ, ਦੂਸਰੇ ਧੀਆਂ ਪੁੱਤਰ ਇਸਤਰੀ ਪਤੀ ਕੁਟੰਬ ਪਰਿਵਾਰ ਇਹ ਸ਼ਮਸ਼ਾਨ ਘਾਟ ਤੱਕ ਆਉਂਦੇ। ਕੋਈ ਡੋਬ ਦਿੰਦਾ, ਕੋਈ ਧਰਤੀ ਵਿੱਚ ਦੱਬ ਦਿੰਦਾ ਅਤੇ ਕਿਸੇ ਦਾ ਸਸਕਾਰ ਕਰ ਦਿੱਤਾ ਜਾਂਦਾ, ਪਰ ਇੱਥੋਂ ਤੱਕ ਹੀ ਸਾਥ, ਇਸ ਤੋਂ ਅੱਗੇ ਨਹੀਂ। ਇੱਕ ਤੀਸਰਾ ਮਿੱਤਰ ਮੰਨਿਆ ਜੀ ਕਰਮ, ਉਹ ਭਾਵੇਂ ਚੰਗੇ ਅਤੇ ਭਾਵੇਂ ਮਾੜੇ, ਉਹ ਖਹਿੜਾ ਨਹੀਂ ਛੱਡਦੇ, ਨਾਲ ਹੀ ਚੱਲਦੇ, ਲੇਖਾ ਵੀ ਹੁੰਦਾ ਨਾ ਜਦੋਂ, ਅਤੇ ਬਰਾਬਰ ਖਲੋਂਦੇ ਜਾ ਕੇ ਵੀ ਇਹਨੇ ਕੀਤਾ ਸਾਨੂੰ। ਤਾਂ ਹੀ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜ਼ਿਕਰ ਕੀਤਾ ਨਾ ਕਿ ਚੰਗਿਆਈਆ ਬੁਰਿਆਈਆ ਵਾਚੈ ਧਰਮ ਹਜ਼ੂਰ ਹਦੂਰ ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ। ਕਰਮਾਂ ਦਾ ਹਿਸਾਬ ਹੁੰਦਾ, ਇਹ ਨਾਲ ਚੱਲਦੇ। ਇੱਥੇ ਭਗਤ ਕਬੀਰ ਜੀ ਹਰ ਇੱਕ ਦਾ, ਕਿਉਂਕਿ ਮਿੱਤਰ ਤਿੰਨ, ਸਮਝਾਉਣ ਦੀ ਇੱਕ ਆਪਣਾ ਤਰੀਕਾ ਹੁੰਦਾ ਜੀ ਵਿਦਵਾਨਾਂ ਦਾ, ਕਿ ਇਹ ਸਾਥ ਦਿੰਦੇ ਪਰ ਸੀਮਾ ਇਹਨਾਂ ਦੀ, ਇਹ ਗੱਲ ਚੇਨ 'ਚ ਨਾ ਭੁੱਲ ਜਾਈ ਵੀ ਇਹ ਦਰਗਾਹ ਤੱਕ ਸਾਥ ਦੇਣਗੇ, ਸੁੱਖ ਦੇਣਗੇ, ਹਰੇਕ ਦੀ ਸੀਮਾ ਅਤੇ ਆਪਣੀ ਸੀਮਾ ਤੱਕ ਇਸਨੇ ਸੁੱਖ ਦੇਣਾ। ਇੱਥੇ ਭਗਤ ਕਬੀਰ ਜੀ ਜ਼ਿਕਰ ਕਰਦੇ ਬਨਤਾ ਇਸਤਰੀ ਸੁੱਤ ਪੁੱਤਰ ਦੇਹ ਸਰੀਰ ਅਤੇ ਗ੍ਰਹਿ ਘਰ ਅਤੇ ਸੰਪਦ ਇਹ ਧਨ ਪਦਾਰਥ ਇਹ ਜੋ ਸੁਖਦਾਈ ਮੰਨੀ ਬੈਠਾ ਹੈ।
ਇਨ ਮੈਂ ਕਛ ਨਾਹੇ ਤੇਰੋ ਕਾਲ ਅਵਧ ਆਈ।
ਅੱਗੇ ਖੋਲਿਆ ਭਗਤ ਕਬੀਰ ਜੀ ਨੇ ਇੱਥੇ ਵੀ ਕਿ ਤੇਰਾ ਦਰਗਾਹੇ ਇਹਨਾਂ ਨੇ ਕਿਸੇ ਨੇ ਸਾਥ ਨਹੀਂ ਦੇਣਾ, ਇਸ ਮਾਤ ਲੋਕ ਤੇ ਥੋੜ੍ਹਾ ਬਹੁਤਾ ਤੇਰਾ ਸਾਥ ਦੇ ਜਾਣਗੇ, ਪਰ ਇਨ ਮੈਂ ਕਛ ਨਾਹੇ ਤੇਰੋ ਕਾਲ ਅਵਧ ਆਈ। ਕਾਲ ਮੌਤ ਅਵਧ ਹੱਦ ਅੰਤ ਸਮਾਂ, ਜਦੋਂ ਤੇਰਾ ਅੰਤ ਸਮਾਂ ਆਇਆ, ਪਹਿਲੀ ਗੱਲ ਤੇ ਇਹ ਕਿ ਕੋਈ ਤੈਨੂੰ ਰੱਖ ਨਹੀਂ ਸਕਦਾ, ਕੋਈ ਉੱਠੇ ਕੋਈ ਇਸਤਰੀ ਕੋਈ ਪੁੱਤਰ ਇਹ ਕੋਈ ਪਦਾਰਥ ਉੱਠੇ ਕਿ ਅਸੀਂ ਦਿੰਦੇ ਹਾਂ ਤੇ ਇਹਦੇ ਸਾਹ ਵਧਾ ਦਿਓ, ਨਹੀਂ ਵੱਧਦੇ। ਅਵਧ ਹੱਦ, ਇੱਥੇ ਜ਼ਿਕਰ ਹੱਦ ਕੀਤਾ ਭਗਤ ਕਬੀਰ ਜੀ ਨੇ ਵੀ ਹਰ ਇੱਕ ਦੀ ਹੱਦ ਸੀ, ਜਦੋਂ ਹੱਦ ਤੋਂ ਗਾਂਹ ਗੱਲ ਗਈ ਅਤੇ ਸਾਰੇ ਪਿੱਛੇ ਪੈ ਗਏ, ਫਿਰ ਕੋਈ ਵੀ ਸਾਥ ਨਹੀਂ ਦਿੰਦਾ ਜੀ। ਅਤੇ ਫਿਰ ਜੈ ਮਹਾ ਭਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰੇ ਚੱਲੇ। ਚੱਲਦਾ ਨਾਲ ਇੱਕ ਮਿੱਤਰ ਹੈ, ਪਰ ਵਿਰਲੇ ਵਿਰਲੇ ਬਣਾਉਂਦੇ ਆ, ਬਣਾਉਣ ਵਾਲੇ ਬਣਾਉਂਦੇ ਜੀ, ਫਿਰ ਉਹ ਮਿੱਤਰ ਚੱਲਦਾ, ਉਹ ਤੁਸੀਂ ਤਾਂ ਦਰਗਾਹ ਤੱਕ ਚੱਲਦਾ ਜੀ, ਪਰ ਉਹ ਹੈ ਪਰਮੇਸ਼ਰ ਦਾ ਨਾਮ। ਸ਼ੁਰੂਆਤ ਇੱਥੋਂ ਹੀ ਭਗਤ ਕਬੀਰ ਜੀ ਨੇ ਕੀਤੀ, ਰਾਮ ਸਿਮਰ ਰਾਮ ਸਿਮਰ ਰਾਮ ਸਿਮਰ। ਜਿਵੇਂ ਕੋਈ ਗੱਲ ਕਿਸੇ ਨੂੰ ਨਹੀਂ ਨਾ ਸੁਣਦੀ ਅਤੇ ਕਹੀਦਾ ਵੀ ਗੱਲ ਸੁਣ, ਇਹ ਕਰ ਇਹ ਕਰ, ਉਹ ਵਾਰ ਵਾਰ ਕਹੀ ਜਾਂਦਾ। ਭਗਤ ਕਬੀਰ ਜੀ ਸਾਨੂੰ ਅਵਿਦਿਆ ਦੀ ਅਗਿਆਨਤਾ ਦੀ ਨੀਂਦ ਵਿੱਚ ਸੁੱਤਿਆਂ ਨੂੰ, ਵਿਸ਼ੇ ਵਿਕਾਰਾਂ ਵਿੱਚ ਫਸਿਆਂ ਹੋਇਆਂ ਨੂੰ, ਲੋਭ ਵਿੱਚ ਤ੍ਰਿਸ਼ਨਾ ਦੀ ਅੱਗ ਵਿੱਚ ਸੜਦਿਆਂ ਹੋਇਆਂ ਨੂੰ ਅਸਲ 'ਚ ਵਾਰ ਵਾਰ ਸਮਝਾਉਣ ਦਾ ਹੀ ਯਤਨ ਕਰ ਰਿਹਾ ਵੀ ਰਾਮ ਸਿਮਰ, ਪਰਮੇਸ਼ੁਰ ਯਾਦ ਕਰ, ਪਰਮੇਸ਼ੁਰ ਨੂੰ ਯਾਦ ਕਰ, ਪਰਮੇਸ਼ੁਰ ਨੂੰ ਯਾਦ ਕਰ, ਵਾਰ ਵਾਰ ਜ਼ਿਕਰ ਕੀਤਾ ਜਾ ਰਿਹਾ। ਇੱਥੇ ਫਿਰ ਭਗਤ ਕਬੀਰ ਜੀ ਜ਼ਿਕਰ ਕਰਦੇ ਇਨ ਮੈਂ ਕਛ ਨਾਹੇ ਤੇਰੋ, ਇਹ ਜਿੰਨੇ ਪਿੱਛੇ ਗਿਣੇ ਆ ਨਾ, ਇਸਤਰੀ ਪੁੱਤਰ ਸਰੀਰ ਘਰ ਬਾਰ ਇਹ ਪਦਾਰਥ, ਕਿਸੇ ਨੇ ਵੀ ਤੇਰਾ ਸਾਥ ਨਹੀਂ ਦੇਣਾ। ਜਦੋਂ ਤੇਰੀ ਮੌਤ ਹੋ ਗਈ ਤੇ ਓੜਕ ਨੂੰ ਜਦੋਂ ਜਾ ਕੇ ਦਰਗਾਹੇ ਲੇਖਾ ਦੇਣ ਦੀ ਵਾਰੀ ਆਈ,
ਅਜਾ ਮਲ ਗਜ ਗਣਕਾ ਪਤਿਤ ਕਰਮ ਕੀਨੇ।
ਇੱਥੇ ਤਿੰਨ ਜਣਿਆਂ ਦੀ ਉਦਾਹਰਨ ਦਿੱਤੀ ਹੈ ਕਿ ਉਹਨਾਂ ਨੇ ਕੀ ਕਰਮ ਕੀਤੇ ਪਰ ਸਾਥ ਉਹਨਾਂ ਦਾ ਕਿੰਨੇ ਦਿੱਤਾ। ਅਜਾਮਲ ਸਾਖੀ, ਸਮਾਂ ਸੀਮਤ ਹੈ, ਆਪ ਸੰਗਤਾਂ ਨੇ ਸੁਣੀ ਹੈ ਜੀ, ਤਕਰੀਬਨ ਗਲਤ ਸੰਗਤ ਵਿੱਚ ਪੈ ਗਿਆ ਪਰ ਕਿਸੇ ਬੰਦਗੀ ਵਾਲੇ ਦਾ ਸਾਥ ਮਿਲਿਆ, ਤਰਸ ਆਇਆ ਇਸ 'ਤੇ, ਇਸ ਨੇ ਪੁੱਛਿਆ ਕੋਈ ਬਚਣ ਦਾ ਵਸੀਲਾ, ਕੋਈ ਮੁਕਤ ਹੋਣ ਦਾ ਵਸੀਲਾ। ਕਹਿਣ ਲੱਗੇ ਤੇਰੇ ਘਰ ਪੁੱਤਰ ਹੋਣਾ, ਨਾਂ ਨਾਰਾਇਣ ਰੱਖ ਲਈ। ਉਸ ਨਾਰਾਇਣ ਨੂੰ ਵਾਜਾਂ ਮਾਰਦਾ ਮਾਰਦਾ ਅਖੀਰ ਨੂੰ ਇਹ ਜੋ ਅਸਲੀ ਨਾਰਾਇਣ ਪਰਮੇਸ਼ਰ ਸੀ ਉਸ ਦੇ ਨਾਲ ਜੁੜ ਗਿਆ, ਇਹਦਾ ਪਾਰ ਉਤਾਰਾ ਹੋ ਗਿਆ। ਗਜ ਹਾਥੀ ਤੰਦੂਏ ਨੇ ਪਕੜ ਲਿਆ, ਪਾਣੀ ਪੀਣ ਗਏ ਨੂੰ, ਬੜਿਆਂ ਨੂੰ ਯਾਦ ਕੀਤਾ, ਕਿਸੇ ਨੇ ਸਾਥ ਨਾ ਦਿੱਤਾ। ਚੇਨ ਵਿੱਚ ਆਇਆ, ਪਰਮੇਸ਼ੁਰ ਨੂੰ ਯਾਦ ਕਰੀਏ, ਪਰਮੇਸ਼ੁਰ ਨੂੰ ਯਾਦ ਕੀਤਾ ਅਤੇ ਤੰਦੂਏ ਕੋਲੋਂ ਖਹਿੜਾ ਛੁੱਟ ਗਿਆ। ਗਨਕ, ਅੱਜ ਤਾਂ ਕੱਟ ਦਿੱਤਾ ਜਾਂਦਾ ਨਾ ਬੰਦਗੀ ਵਾਲੇ, ਕਮਾਈ ਵਾਲੇ ਦੀ ਜਦੋਂ ਸੰਗਤ ਵਿੱਚ ਜਾਵਾਂਗੇ ਨਾ, ਉਹ ਘੁੰਡੀ ਐਵੇਂ ਦੀ, ਜੁਗਤ ਐਵੇਂ ਦੀ ਦਿੰਦੇ ਆ, ਬੰਦੇ ਦੀ ਜੀਵਨ ਬਦਲ ਜਾਂਦਾ ਜੀ। ਵਾਪਰਦਾ ਜੀ ਆਪਣੇ ਨਾਲ, ਤੁਹਾਡੇ ਨਾਲ ਵੀ ਵਾਪਰਿਆ ਹੋਵੇਗਾ। ਕਿਸੇ ਡਿੱਗੇ ਹੋਏ ਦੀ ਸਾਥ ਕਰ ਲਓ ਨਾ ਇੱਕ ਦਿਨ ਹੀ ਜੀ, ਸ਼ਾਮਾਂ ਨੂੰ ਰਹਿ ਰਾਸ ਕਰਨ ਨੂੰ ਜੀ ਨਹੀਂ ਕਰੂਗਾ, ਕਿਉਂਕਿ ਉਹਨੇ ਵਿਚਾਰ ਹੀ ਐਵੇਂ ਦੇ ਦੇਣੇ, ਵਾਈਬ੍ਰੇਸ਼ਨ ਹੀ ਐਵੇਂ ਦੀ ਸਰੀਰ ਨੂੰ ਦੇ ਦੇਣੀ। ਅੰਮ੍ਰਿਤ ਵੇਲੇ ਉੱਠਣ ਨੂੰ ਜੀ ਨਹੀਂ ਕਰਨਾ, ਕਿਉਂਕਿ ਉਹਨੇ ਜੁਗਤੀ ਐਵੇਂ ਦੀ ਦੇ ਦਿੱਤੀ ਵੀ ਸੌਣ 'ਚ ਹੀ ਭਲਾ। ਪਰ ਬੰਦਗੀ ਵਾਲੇ 'ਚ ਬਹੋਗੇ, ਨਹੀਂ ਵੀ ਉੱਠਦੇ, ਉਹ ਤੁਹਾਨੂੰ ਐਵੇਂ ਗੱਲ ਸੁਣਾਵੇਗਾ, ਅਗਲੇ ਦਿਨ ਸਵੇਰੇ ਉੱਠਣ ਨੂੰ ਮਨ ਕਰੂਗਾ। ਇਹ ਹੁੰਦਾ ਬੰਦਗੀ ਵਾਲਿਆਂ ਦਾ, ਜੀਵਨ ਵਾਲਿਆਂ ਦਾ, ਜਿਹਨਾਂ ਸਿਮਰਨ ਕੀਤਾ। ਸਾਡੇ ਵਡੇਰਿਆਂ ਨੇ ਜਦੋਂ ਅਰਦਾਸ ਬਣਾਈ ਜੀ, ਜਿਸੇ ਦਸਾਂ ਪਾਤਸ਼ਾਹੀਆਂ ਨੂੰ ਆਪਾਂ ਯਾਦ ਕਰਦੇ, ਪੰਜਾਂ ਪਿਆਰਿਆਂ ਨੂੰ, ਚੌਂ ਸਾਹਿਬਜ਼ਾਦਿਆਂ ਨੂੰ, ਸਮੂਹ ਸ਼ਹੀਦ ਸਿੰਘਾਂ ਜਿਨ੍ਹਾਂ ਨੇ ਧਰਮ ਦੀ ਖਾਤਰ ਜਾਨਾਂ ਵਾਰੀਆਂ, ਝੰਡਿਆਂ ਨੂੰ, ਬੁੰਗਿਆਂ ਨੂੰ, ਪੰਜ ਤਖਤਾਂ ਨੂੰ, ਸਾਰੀ ਅਰਦਾਸ ਲਿਖ ਕੇ ਅਤੇ ਅਖੀਰ 'ਤੇ ਦੋ ਤੁਕਾਂ ਉਹਨਾਂ ਨੇ ਲਿਖੀਆਂ, ਸੇਈ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ। ਲੋੜ ਸੀ ਅਸਲ 'ਤੇ। ਅੱਜ ਜੇ ਆਪਾਂ ਸੰਗਤ ਮਾੜੀ ਕਰਦੇ ਹਾਂ ਨਾ ਜੀ, ਸਤਿਗੁਰੂ ਸੱਚੇ ਪਾਤਸ਼ਾਹ ਗੁਰਬਾਣੀ ਵਿੱਚ ਜ਼ਿਕਰ ਕਰਦੇ, ਉੱਤਮ ਸੰਗਤ ਉੱਤਮ ਹੋਵੇ। ਸੱਚ ਸੰਗਤ ਜੀ ਗੁਰਬਾਣੀ ਵਿੱਚੋਂ ਸਮਾਂ ਸੀਮਿਤ ਨਹੀਂ, ਬੜੀਆਂ ਤੁਕਾਂ, ਬੜੀਆਂ ਉਦਾਹਰਨਾਂ ਜੀ। ਚੰਗਿਆਂ ਦੀ ਸੰਗਤ ਤਾਰ ਦਿੰਦੀ ਹੈ ਅਤੇ ਮਾੜਿਆਂ ਦੀ ਸੰਗਤ ਡੋਬ ਦਿੰਦੀ ਹੈ। ਤਾਂ ਸਾਨੂੰ ਵਾਰ ਵਾਰ ਸੰਗਤ ਕਰਨ ਦਾ ਜ਼ਿਕਰ ਕੀਤਾ ਵੀ ਗੁਰੂ ਦੀ ਹਜ਼ੂਰੀ ਵਿੱਚ ਆਓ, ਸਤਿਪੁਰਖਾਂ ਦੀ ਸੋਭਤ ਵਿੱਚ ਬੈਠੋ ਅਤੇ ਬੰਦਗੀ ਕਰੋ, ਤੁਹਾਡਾ ਜੀਵਨ ਸੁਧਰ ਜਾਏਗਾ, ਜੀਵਨ ਬਣ ਜਾਏਗਾ। ਬੜੀ ਮਹਾਨਤਾ ਗੁਰਬਾਣੀ ਵਿੱਚ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਿੱਚ ਸੰਗਤ ਦੀ ਦਰਸਾਈ। ਇਹ ਤੁਸੀਂ ਨਿੱਤਾ ਪ੍ਰਤੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਦੇ ਭੌਰੇ ਹੋ ਅਤੇ ਤੁਹਾਡਾ ਵੀ ਦਿਲ ਸੱਚਮੁੱਚ ਧੜਕਦਾ ਹੀ ਤਾਂ ਕੀਰਤਨ ਸੁਣਦੇ ਹੋ, ਰਹਿ ਰਾਸ ਸੁਣਦੇ ਹੋ, ਹੁਕਮਨਾਮਾ ਸੁਣਦੇ ਹੋ, ਧੜਕਣ ਜੁੜੀ ਹੈ ਸਿੱਖਾਂ ਦੀ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਤੁਸੀਂ ਤਾਂ ਇੱਥੇ ਬੈਠੇ ਹੋ ਨਾ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕਈ ਗੁਰਮੁਖ ਪਿਆਰੇ ਬਾਹਰ ਵਿਦੇਸ਼ਾਂ ਵਿੱਚ ਹੈ, ਮੈਂ ਨਾ ਲਵਾਂ। ਉਹ ਸਮਾਂ ਭਾਵੇਂ ਉੱਥੇ ਰਾਤ ਦਾ ਬਣਦਾ ਜੀ, ਪਰ ਜਦੋਂ ਇਸ ਵੇਲੇ ਕਥਾ ਦੀ ਸਮਾਪਤੀ ਤੋਂ ਬਾਅਦ ਉਹ ਸੌਂਦੇ, ਕਹਿੰਦੇ ਜਿਉਂ ਪ੍ਰਕਾਸ਼ ਹੋ ਜਾਂਦਾ ਅੰਮ੍ਰਿਤ ਵੇਲੇ, ਕੀਰਤਨ ਸ਼ੁਰੂ ਹੋ ਜਾਂਦਾ, ਅਸੀਂ ਚੌਂਕੜਾ ਮਾਰ ਕੇ ਬੈਠ ਜਾਂਦੇ, ਕਥਾ ਸੁਣ ਕੇ ਫਿਰ ਸੌਂਦੇ, ਰਾਤ ਲੰਘ ਜਾਂਦੀ ਉਹਨਾਂ ਦੀ। ਧੜਕਣ ਆ ਦਿਲ ਦੀ ਹੈ ਇਹ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਦਰ, ਇਹ ਸਿੱਖਾਂ ਦਾ ਦਿਲ ਧੜਕ ਰਿਹਾ ਹਰ ਸਾਹ ਦੇ ਨਾਲ, ਉਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਯਾਦ ਕਰਦੇ ਆ। ਇੱਥੇ ਫਿਰ ਅਜਾਮਲ ਤਰ ਗਿਆ ਜੀ, ਬੰਦਗੀ ਵਾਲੇ ਦੀ ਸੰਗਤ ਦਾ ਕਰਕੇ, ਹਾਥੀ ਪਰਮੇਸ਼ੁਰ ਨੂੰ ਯਾਦ ਕਰਕੇ, ਅਤੇ ਗਨਕਾਂ ਨੂੰ ਵੀ ਇੱਕ ਸਾਧੂ ਦੀ ਸੰਗਤ ਹੋਈ। ਸਮਾਂ ਸੀਮਤ ਹੈ, ਮੀਂਹ ਪੈ ਰਿਹਾ ਸੀ, ਸਾਧੂ ਤੇ ਭੁਲੇਖੇ ਨਾਲੇ ਦੇ ਚੁਬਾਰੇ ਵਿੱਚ ਚੜ ਗਿਆ ਮੀਂਹ ਤੋਂ ਬਚਣ ਲਈ, ਪਰ ਗਨਕਾਂ ਦੀ ਭਾਵਨਾ ਹੋਰ ਸੀ ਅਤੇ ਬੰਦਗੀ ਵਾਲਾ ਸੀ ਸਾਧੂ, ਉਹਦੀ ਭਾਵਨਾ ਹੋਰ ਸੀ। ਪਰ ਵਾਈਬ੍ਰੇਸ਼ਨ, ਚੰਗੇ ਮਨੁੱਖ ਦੀ ਵਾਈਬ੍ਰੇਸ਼ਨ ਤੁਸੀਂ ਮਹਿਸੂਸ ਕਰੋਗੇ ਜੀ। ਕਿਸੇ ਮਨੁੱਖ ਮਾੜੇ ਕੋਲ ਬੈਠੋਗੇ ਨਾ, ਮਾੜੇ ਕਰਮਾਂ ਵਾਲੇ, ਤੁਹਾਡੇ ਫੁਰਨੇ ਹੀ ਹੋਰ ਅੰਦਰ ਚੱਲਣ ਡੈ ਪਣਗੇ। ਕਿਸੇ ਚੰਗੇ ਕੋਲ ਬੈਠੋਗੇ ਨਾ, ਉਹ ਭਾਵੇਂ ਕੁਝ ਨਾ ਵੀ ਕਵੇ, ਤੁਹਾਡੇ ਅੰਦਰ ਫੁਰਨੇ ਚੰਗੇ ਚੱਲਣ ਲੱਗ ਪੈਣਗੇ। ਕਿਉਂ? ਇਹ ਤਰੰਗਾਂ ਹੁੰਦੀਆਂ ਜੀ। ਸਭ ਤੋਂ ਵਧੀਆ ਉਦਾਹਰਨ ਸਮਝਾਵਾਂਗੇ ਤਾਂ ਮੋਬਾਈਲ ਵਿੱਚ ਸਿਮ ਆਈ ਹੈ, ਇਹ ਰੇਂਜ ਆ ਰਹੀ ਹੈ ਨਾ, ਅਤੇ ਤਾਂ ਹੀ ਮੋਬਾਈਲ ਚੱਲਦਾ। ਜਦੋਂ ਰੇਂਜ ਮੁੱਕ ਜਾਂਦੀ ਹੈ ਤਾਂ ਸਾਰਾ ਕੁਝ ਮਿੱਟੀ। ਇਵੇਂ ਹੀ ਬੰਦਗੀ ਵਾਲੇ ਦੀ ਰੇਂਜ ਵਿੱਚ ਆ ਜਾਵਾਂਗੇ, ਜੀਵਨ ਬਦਲਣਾ ਸ਼ੁਰੂ ਹੋ ਜਾਂਦਾ, ਅਤੇ ਜਦੋਂ ਮਾੜੇ ਦੀ ਰੇਂਜ ਵਿੱਚ ਭਾਵ ਸੰਗਤ ਵਿੱਚ ਆ ਜਾਵਾਂਗੇ, ਅਤੇ ਫਿਰ ਜੀਵਨ ਨਿਵਾਣ ਵੱਲ, ਹਮ ਦੇਖਾ ਤੈ ਡੁੱਬੀ ਜਲੇ, ਫਿਰ ਡੁੱਬਣ ਵਾਲੇ ਬੰਨੇ, ਅਤੇ ਚੰਗੇ ਦੀ ਸੰਗਤ ਫਿਰ ਤਰਨ ਵਾਲੇ ਬੰਨੇ। ਗਨਕਾਂ ਨੇ ਵੀ ਭਾਗ ਜਾਗੇ, ਬੰਦਗੀ ਵਾਲੇ ਦੀ ਵਾਈਬ੍ਰੇਸ਼ਨ ਪਈ, ਕਹਿਣ ਲੱਗੀ ਕਰਮ ਬੜੇ ਮਾੜੇ ਕੀਤੇ, ਮੇਰਾ ਪਾਰ ਉਤਾਰਾ ਕਿਵੇਂ ਹੋਵੇਗਾ। ਗਨਕਾ ਪਾਪਣ ਹੋਏ ਕਹਿ, ਪਾਪਾਂ ਦਾ ਗਲ ਹਾਰ ਪਰੋਤਾ, ਮਹਾਂਪੁਰਖ ਅਚਾਨ ਚੱਕ, ਗਨਕਾ ਵਾੜੇ ਆਏ ਖਲੋਤਾ। ਭਾਈ ਗੁਰਦਾਸ ਜੀ ਨੇ ਪੌੜੀ ਲਿਖੀ ਜੀ ਇਹ ਸਾਰੀ ਜੁਗਤ ਦਿੱਤੀ ਉਹਨਾਂ ਨੇ, ਸਮਾਂ ਬਹੁਤਾ ਨਹੀਂ ਲਾਇਆ ਪਰ ਬੰਦਗੀ ਵਾਲਾ ਸੀ ਨਾ, ਜੁਗਤ ਦਿੱਤੀ। ਕਹਿੰਦੀ ਮੈਨੂੰ ਵੀ ਕੋਈ ਜੁਗਤ ਦੱਸੋ ਮੇਰਾ ਪਾਰ ਉਤਾਰਾ ਹੋ ਜਾਵੇ। ਕਹਿੰਦੇ ਤੋਤਾ ਲੈ ਲਾ ਅਤੇ ਸਵੇਰ ਵੇਲੇ ਇਹਨੂੰ ਰਾਮ ਰਾਮ ਜਪਾਇਆ ਕਰੀ, ਅਤੇ ਰਾਮ ਰਾਮ ਤਾਂ ਹੀ ਤੋਤੇ ਨੂੰ ਜਪਾਇਆ ਜਾਣਾ ਸੀ ਜੇ ਆਪਣੇ ਮੂੰਹੋਂ ਕਹੇਗੀ ਵੀ ਬੋਲ ਰਾਮ ਬੋਲ ਤੋਤਾ ਰਾਮ। ਅਤੇ ਫਿਰ ਪੜ੍ਹਾਉਂਦੀ ਰਹੀ ਉੱਠਣ ਅੰਮ੍ਰਿਤ ਵੇਲੇ, ਅਤੇ ਰੰਗ ਲਾਗਤ 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 ਹੈ। ਪਰਮੇਸ਼ੁਰ ਦੇ ਨਾਮ ਦੀ ਵਡਿਆਈ ਅਸਲ ਇੱਥੇ ਉਦਾਹਰਨਾਂ ਤਾਂ ਦਿੱਤੀਆਂ ਵੀ ਵੇਖੋ ਇੰਨੇ ਨਖਿੱਧ ਇੰਨੇ ਪਾਪੀ ਮਨੁੱਖ, ਪਰ ਪਰਮੇਸ਼ੁਰ ਦੇ ਨਾਮ ਦੇ ਵਿੱਚ ਇੰਨੀ ਬਰਕਤ ਹੈ, ਉਹ ਜੁੜਦੇ 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 ਸੰਤੋ ਨਿਬੜੇ, ਅਤੇ ਅੱਜ ਉਹਨਾਂ ਦੀਆਂ ਉਦਾਹਰਨਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਸਾਨੂੰ ਮਿਲ ਲਈਆਂ ਵੀ ਐਵੇਂ ਤੂੰ ਵੀ ਤਰ ਸਕਦਾ ਜੇ ਮਾੜੇ ਕਰਮ ਕਰ ਬੈਠਾ ਨਾ, ਅਤੇ ਨੈਗੇਟਿਵ ਸੋਚ ਨਾ ਸੋਚੀ, ਚੜ੍ਹਦੀ ਕਲਾ ਵਾਲੀ ਸੋਚ ਰੱਖ, ਜੁੜ ਜਾ ਗੁਰੂ ਚਰਨਾਂ ਦੇ ਨਾਲ, ਜੁੜ ਜਾ ਪਰਮੇਸ਼ੁਰ ਦੇ ਨਾਮ ਦੇ ਨਾਲ, ਤੂੰ ਵੀ ਤਰ ਜਾਏਗਾ। ਤਾਂ ਹੀ ਵੇ ਪੱਤਤ ਕਰਮ ਕੀਨੇ, ਵੀ ਕਰਮ ਬੜੇ ਮਾੜੇ ਕੀਤੇ ਪਰ ਤਰ ਗਏ। ਅਤੇ ਇਵੇਂ ਫਿਰ ਗਨਕਾ ਨਿੱਤਾ ਪ੍ਰਤੀ ਉੱਠਣਾ, ਉੱਠਦੀ ਉੱਠਦੀ ਰੋਜ਼ ਨਾਮ ਜਪਾਉਣਾ, ਜੁੜ ਗਈ ਮਾੜੇ ਕਰਮਾਂ ਵੱਲੋਂ ਰੁਚੀ ਪ੍ਰਵਿਰਤ ਹੋ ਗਈ ਚੰਗੇ ਕੰਮਾਂ ਵੱਲ, ਫਿਰ ਰੋਜ਼ ਦਾ ਨੇਮ ਵੱਧਦਾ 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 ਗਿਆ। ਇੱਕ ਦਿਨ ਫਿਰ ਅੰਮ੍ਰਿਤ ਵੇਲੇ ਉੱਠੀ, ਬੱਤੀ ਬੰਦ ਸੀ, ਹਨੇਰਾ ਸੀ, ਅਤੇ ਆਵਾਜ਼ ਮਾਰੀ ਬੋਲ ਤੋਤਾ ਰਾਮ। ਰਾਮ ਪਰਮੇਸ਼ੁਰ ਦਾ ਨਾਮ ਜਪਾਉਂਦੀ ਸੀ ਉਹ, ਆਵਾਜ਼ ਨਾ ਆਈ, ਹੱਥ ਪਾ ਕੇ ਕਹਿਣ ਲੱਗੀ ਬੋਲ ਰਾਮ। ਵਿੱਚ ਕਹਿੰਦੇ ਸੱਪ ਸੀ, ਉਸ ਨੇ ਤੋਤੇ ਨੂੰ ਡੰਗ ਕੇ ਮਾਰ ਦਿੱਤਾ ਸੀ, ਇੱਧਰੋਂ ਇਹਦੇ ਮੂੰਹ ਵਿੱਚ ਰਾਮ ਸੀ, ਉੱਧਰੋਂ ਇਹਨੇ ਪਿੰਜਰੇ ਵਿੱਚ ਹੱਥ ਪਾਇਆ, ਸੱਪ ਨੇ ਡੰਗ ਮਾਰਿਆ, ਇਹ ਵੀ ਮਰ ਗਈ, ਪਰ ਮੂੰਹ ਦੇ ਵਿੱਚ ਰਾਮ ਸੀ। ਅਤੇ ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬਦਤ ਤਿਲੋਚਨ ਤੇ ਨਰ ਮੁਕਤਾ, ਪੀਤੰਬਰ ਵਾ ਕੇਰੇ ਦੇ ਬਸ। ਪਰ ਇੱਕ ਗੱਲ ਆ, ਅੰਤ ਵੇਲੇ ਰਾਮ ਉਹਦੇ ਮੂੰਹ ਵਿੱਚ ਹੋਵੇਗਾ, ਪਰਮੇਸ਼ੁਰ ਉਸ ਦੇ ਮੁੱਖ 'ਤੇ ਹੋਵੇਗਾ ਜਿਹਨੇ ਸਾਰੀ ਜ਼ਿੰਦਗੀ ਪਹਿਲੋਂ ਜਪਿਆ। ਇਸ ਭਰਮ ਦੇ ਵਿੱਚ ਨਾ ਪੈ ਜਾਣਾ ਵੀ ਸੁੱਤੇ ਰਹਾਂਗੇ ਅਤੇ ਅਖੀਰ ਵੇਲੇ ਵਾਹਿਗੁਰੂ ਵਾਹਿਗੁਰੂ ਕਹਾਂਗੇ, ਨਹੀਂ, ਜੇ ਪਹਿਲਾਂ ਜਪ ਰਹੇ ਹਾਂ ਨਾ ਤਾਂ ਅੰਤ ਵੇਲੇ ਰਾਮ ਪਰਮੇਸ਼ੁਰ ਦਾ ਨਾਮ ਤਾਂ ਹੀ ਯਾਦ ਆਉਣਾ। ਇੱਥੇ ਉਦਾਹਰਨ ਦਿੱਤੀ ਭਗਤ ਕਬੀਰ ਜੀ ਨੇ ਕਿ ਅਜਾ ਮਾਲ ਗਜ ਗਨਕਾ, ਇਹਨਾਂ ਨੇ ਭਾਵੇਂ ਬੜੇ ਪਤਤ ਭੈੜੇ ਕਰਮ ਕੀਤੇ ਸਨ,
ਉਤਰ ਪਾਰ ਭਰੇ ਰਾਮ ਨਾਮ ਲੀਨੇ।
ਪਰ ਭਗਤ ਕਬੀਰ ਜੀ ਜ਼ਿਕਰ ਕਰਦੇ ਤੇ ਉਤਰ ਪਾਰ ਪਾਰ ਹੋ ਗਏ, ਪਰ ਕਿਵੇਂ? ਰਾਮ ਨਾਮ ਲੀਨੇ, ਜਦੋਂ ਇਹਨਾਂ ਨੇ ਪਰਮੇਸ਼ਰ ਦਾ ਨਾਮ ਜਪਿਆ।
ਸੂਕਰ ਕੂਕਰ ਜੋਨ ਭ੍ਰਮੇ ਤਉ ਲਾਜ ਨਾ ਆਈ,
ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ। ਭਗਤ ਕਬੀਰ ਜੀ ਕਈ ਫਰਮਾਉਂਦੇ, ਮਨੁੱਖ ਬੜੀਆਂ ਜੂਨਾਂ ਦੇ ਵਿੱਚੋਂ ਭੌਂ ਕੇ ਆਇਆ, ਸੂਕਰ ਦੀ ਜੂਨ ਵਿੱਚੋਂ ਸੂਰ ਦੀ ਜੂਨ ਵਿੱਚੋਂ ਭੌਂ ਕੇ ਆਇਆ, ਗੰਦਗੀ ਖਾ ਕੇ ਰੱਜਿਆ ਨਹੀਂ, ਕੂਕਰ ਦੀ ਜੂਨ ਵਿੱਚੋਂ ਭੌਂ ਕੇ ਆਇਆ, ਲੋਕਾਂ ਦੇ ਘਰ ਭੌਂਕ ਭੌਂਕ ਕੇ ਗਲੀ ਗਲੀ ਫਿਰ ਫਿਰ ਕੇ ਲੋਭ ਕਰਕੇ ਤ੍ਰਿਸ਼ਨਾ ਦਾ ਮਾਰਿਆ ਰੱਜਿਆ ਨਹੀਂ। ਜੋਨ ਭਰਮੇ, ਇਹ ਜੂਨਾ ਭਰਮ ਕੇ ਆਇਆ, ਜਨਮ ਤੇ ਤੈਨੂੰ ਮਨੁੱਖਾ ਦੇ ਦਿੱਤਾ ਪਰਮੇਸ਼ੁਰ ਨੇ, ਪਰ ਹਾਲੇ ਵੀ ਕੰਮ, ਹਾਲੇ ਵੀ ਸੂਰ ਵਾਲੇ ਅਤੇ ਹਾਲੇ ਵੀ ਕੁੱਤੇ ਵਾਲੇ। ਜਨਮ ਤੈਨੂੰ ਮਨੁੱਖਾ ਮਿਲ ਗਿਆ, ਉਦਾਹਰਨ ਤਾਂ ਦਿੱਤੀ ਹੈ ਵੀ ਤੂੰ ਇਹ ਜੂਨਾ ਭੌਂ ਘੁੰਮ ਕੇ ਆ ਗਿਆ, ਬੜੀ ਜੂਠ ਖਾ ਲਈ ਜੀ ਰੂੜੀਆਂ ਤੋਂ, ਬੜੀ ਵਿਸਟਾ ਖਾ ਲਈ ਸੂਰ ਦੀ ਜੂਨ ਵਿੱਚ, ਕੁੱਤੇ ਦੀ ਜੂਨ ਵਿੱਚ, ਦੁਆਰ ਦੁਆਰ ਸਵਾਨ ਜਿਉਂ ਡੋਲਤ, ਨਏ ਸੁੱਧ ਰਾਮ ਭਜਨ ਕੀ। ਪਰ ਕਹਿੰਦੇ ਲਾਚ, ਕਹਿੰਦੇ ਸ਼ਰਮ ਕਰ, ਪਿਛਲੀਆਂ ਜੂਨਾਂ ਹੀ ਯਾਦ ਕਰ ਲਾ ਵੀ ਘੁੰਮ ਕੇ ਆਇਆ, ਮਨੁੱਖਾ ਜਨਮ ਤੈਨੂੰ ਮਿਲਿਆ ਹੈ।
ਰਾਮ ਨਾਮ ਛਾੜ ਅੰਮ੍ਰਿਤ ਕਾਹੀ ਬਿਖੂ ਖਾਈ,
ਜਨਮ ਮਨੁੱਖਾ ਮਿਲ ਗਿਆ ਪਰ ਅੰਮ੍ਰਿਤ ਰੂਪੀ ਜੋ ਰਾਮ ਨਾਮ ਪਰਮੇਸ਼ੁਰ ਦਾ ਨਾਮ, ਉਹਨੂੰ ਛੱਡ ਕੇ ਹਾਲੇ ਵੀ ਸੁਰਤ, ਹਾਲੇ ਵੀ ਸਰੀਰ ਮਨੁੱਖ ਦਾ ਪਰ ਕਰਮ ਹਾਲੇ ਵੀ ਕਰਤੂਤ ਪਸ਼ੂ ਕੀ, ਮਾਨਸ ਜਾਤ। ਕਿ ਜਨਮ ਮਨੁੱਖ ਦਾ ਪਰ ਕਰਮ ਹਾਲੇ ਵੀ ਮਨੁੱਖਾਂ ਵਾਲੇ, ਕੁਝ ਲਾਜ ਕਰ। ਰਾਮ ਨਾਮ ਛਾੜ ਅੰਮ੍ਰਿਤ, ਅੰਮ੍ਰਿਤ ਵਰਗਾ ਨਾਮ, ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੇ ਸੋ ਜੀਵੇ। ਅੰਮ੍ਰਿਤ ਵਰਗਾ ਨਾਮ ਪਰਮੇਸ਼ਰ ਦਾ, ਇਹਨੂੰ ਛੱਡ ਕੇ ਤੇ ਕਿਉਂ ਵਿਸ਼ੇ ਵਿਕਾਰਾਂ ਲੋਭ ਦੀ ਜ਼ਹਿਰ ਖਾ ਰਿਹਾ ਹੈ।
ਤਜ ਭਰਮ ਕਰਮ ਬਿਦ ਨਖੇਦ ਰਾਮ ਨਾਮ ਲੇਹੀ।
ਕਹਿੰਦੇ ਭਰਮ ਛੱਡ ਦੇ। ਭਰਮ ਦੀ ਵਿਆਖਿਆ ਡੈਫੀਨੇਸ਼ਨ ਜਾਂ ਗੁਰਬਾਣੀ ਦੇ ਵਿੱਚ ਹੀ ਭਗਤ ਰਵਿਦਾਸ ਜੀ ਨੇ ਦਿੱਤੀ ਹੈ ਕਿ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ ਅਛਤ ਰਾਜ ਬਿਛਰਤ ਦੁੱਖ ਪਾਇਆ ਸੋ ਗਤ ਪਈ ਹਮਾਰੀ। ਸ਼ੁਰੂ ਕਰਦੇ ਹੈ ਮਾਧਵੇ ਕਿਆ ਕਹੀ ਹੈ ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ। ਭਰਮ ਕੀ ਹੈ? ਕਹਿੰਦੇ ਜੋ ਮੰਨੀ ਬੈਠੇ ਹਾਂ ਪਰ ਹੋਵੇ ਨਾ। ਇਸੇ ਸ਼ਬਦ ਵਿੱਚ ਉਦਾਹਰਨਾਂ ਦਿੱਤੀਆਂ ਭਗਤ ਕਬੀਰ ਜੀ ਨੇ ਵੀ ਰਾਜਾ ਸਿੰਘਾਸਣ ਤੇ ਸੁੱਤਾ, ਸੁਪਨੇ ਵਿੱਚ ਭਿਖਾਰੀ ਬਣ ਗਿਆ, ਰੋਂਦਾ ਫਿਰਦਾ ਮੰਗਦਾ ਫਿਰਦਾ, ਪਰ ਸੁਪਨੇ ਵਿੱਚ ਹੈ ਨਾ ਹੈ ਤੇ ਰਾਜਾ ਸੀ। ਤੇ ਰਾਜ ਭੁਯੰਗ ਪ੍ਰਸੰਗ ਜੈਸੇ ਹੈ, ਅੱਗੇ ਉਦਾਹਰਨ ਦਿੱਤੀ ਹੈ ਵੀ ਹਨੇਰੇ ਦੇ ਵਿੱਚ ਰੱਸੀ ਨੂੰ ਸੱਪ ਸਮਝ ਕੇ ਮਨੁੱਖ ਦੂਰ ਭੱਜਦਾ ਰਿਹਾ, ਚਾਨਣ ਕੀਤਾ ਤੇ ਵੇਖਿਆ ਇਹ ਤੇ ਰੱਸੀ ਸੀ, ਮੈਂ ਤੇ ਐਵੇਂ ਹੀ ਡਰੀ ਗਿਆ। ਇਵੇਂ ਹੀ ਭਗਤ ਕਬੀਰ ਜੀ ਕਹਿੰਦੇ ਉਦਾਹਰਨਾਂ ਪਿੱਛੇ ਆ ਚੁੱਕੀਆਂ ਨਾ, ਬਨਤਾ ਸੁੱਤ ਦੇਹ ਗ੍ਰਹਿ ਸੰਪਤ ਸੁਖਦਾਈ, ਭਰਮ ਹੀ ਪੈ ਜਾਂਦਾ ਮਨੁੱਖ ਨੂੰ ਵੀ ਔਖੀ ਵੇਲੇ ਆਹ ਬਾਂਹ ਫੜ ਲਏਗਾ, ਖਰੇ ਦਰਗਾਹ ਦੇ ਵਿੱਚ ਪੁੱਤਰ ਨੇ ਜਾ ਕੇ ਬਚਾ ਲੈਣਾ, ਇਹ ਜਿਹੜੀ ਮਾਇਆ ਇਕੱਠੀ ਕਰ ਲਿਆ ਖਰੇ ਪ੍ਰਲੋਕ ਵਿੱਚ ਇਹਨੇ ਜਾ ਕੇ ਬਚਾ ਲੈਣਾ, ਇਹ ਭਰਮ ਹੀ ਪੈ ਜਾਂਦਾ ਜੀ। ਸਾਥ ਦਿੰਦੇ ਆ ਪਰ ਹੱਦ ਹੈ, ਅਵਧ ਹੈ ਇਹਨਾਂ ਦੀ, ਉੱਤੋਂ ਗਾਂਹ ਨਹੀਂ ਸਾਥ ਇਹਨਾਂ ਨੇ ਦੇਣਾ। ਭਗਤ ਕਬੀਰ ਜੀ ਫਰਮਾਉਂਦੇ ਤਜ ਭਰਮ, ਇਹ ਭਰਮ ਛੱਡ ਦੇ, ਇਹ ਭਰਮ ਹੀ ਹੈ ਤੈਨੂੰ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਤੇਰਾ ਕਿਸੇ ਨੇ ਸਾਥ ਨਹੀਂ ਦੇਣਾ। ਤਜ ਭਰਮ ਕਰਮ ਬਿਧ ਨਿਖੇਧ, ਬਿਧ ਤੋਂ ਭਾਵ ਹੁੰਦਾ ਜੋ ਕਰਨ ਦੀ ਆਗਿਆ ਤੇ ਨਿਖੇਧ ਤੋਂ ਭਾਵ ਹੁੰਦਾ ਜੋ ਨਹੀਂ ਕਰਨ ਯੋਗ। ਕਹਿੰਦੇ ਕਰਮ ਕਾਂਡਾਂ ਦੇ ਵਿੱਚ ਨਾ ਪਿਆਰ ਹੈ, ਕੀ ਕੰਮ ਕਰ ਰਾਮ ਨਾਮ ਲੇਹੀ, ਤੂੰ ਇੱਕ ਕੰਮ ਕਰ ਪਰਮੇਸ਼ਰ ਦਾ ਨਾਮ ਜਪ।
ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸਨੇਹੀ।
ਭਗਤ ਕਬੀਰ ਜੀ ਫਰਮਾਉਂਦੇ ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦਾ ਪਾਤਰ ਬਣ। ਫਿਰ ਪਾਤਰ ਕਿਵੇਂ ਬਣੇਗਾ, ਸਿੱਖ ਕਿਵੇਂ ਪਾਤਰ ਬਣੇਗਾ? ਅੰਮ੍ਰਿਤ ਛਕੇਗਾ, ਸਿੰਘ ਸੱਜੇਗਾ, ਜਦੋਂ ਪੰਜਾਂ ਕੋਲੋਂ ਨਾਮ ਦੀ ਦਾਤ ਲੈ ਕੇ ਫਿਰ ਉਹਨੂੰ ਜਪੇਗਾ, ਫਿਰ ਗੁਰੂ ਦੀ ਕਿਰਪਾ ਵਾਪਰੇਗੀ। ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸਨੇਹੀ। ਇੰਨੀਆਂ ਉਦਾਹਰਨਾਂ ਦੇ ਕੇ ਕਹਿੰਦੇ ਜੇ ਸਨੇਹੀ ਬਣਾਉਣਾ, ਜੇ ਮਿੱਤਰ ਬਣਾਉਣਾ ਨਾ, ਤੇ ਪਰਮੇਸ਼ੁਰ ਨੂੰ ਬਣਾ ਲਾ, ਉਹਦੇ ਨਾਮ ਨੂੰ ਬਣਾ ਲਾ, ਜੇ ਤੇਰਾ ਲੋਕ ਵਿੱਚ ਵੀ ਸਾਥ ਦੇਊ ਤੇ ਤੇਰਾ ਪਰਲੋਕ ਵਿੱਚ ਵੀ ਸਾਥ ਦੇਊਗਾ। ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ, ਗੁਰੂ ਕਿਰਪਾ ਕਰੇ ਆਪਾਂ ਵੀ ਅੰਮ੍ਰਿਤ ਛਕੀਏ, ਸਿੰਘ ਸੱਜੀਏ ਤੇ ਬਾਣੀ ਬਾਣੇ ਦੇ ਧਾਰਨੀ ਹੋਈਏ, ਜੋ ਇਸ ਹੁਕਮਨਾਮਾ ਸਾਹਿਬ ਵਿੱਚ ਇਤਿਹਾਸ ਦੀਆਂ ਵਿਚਾਰਾਂ ਆਪ ਸੰਗਤਾਂ ਨਾਲ ਸਾਂਝੀਆਂ ਕੀਤੀਆਂ। ਮਨੁੱਖ ਭੁੱਲਣ ਆ ਰਿਹਾ ਜੀ, ਓੜਕ ਨੂੰ ਜਿੰਨਾ ਮਰਜ਼ੀ ਮਨੁੱਖ ਚਾਹੇ ਪਰ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਅਤੇ ਉਹਨਾਂ ਭੁੱਲਣ ਹਾਰੇ ਮਨੁੱਖਾਂ ਦੇ ਵਿੱਚੋਂ ਇੱਕ ਮੈਂ ਵੀ ਹਾਂ। ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ, ਭੁੱਲਾਂ ਮੇਰੀਆਂ ਮੈਨੂੰ ਮਾਫ਼ ਕਰ ਦੇਣਾ, ਜੋ ਗੁਰੂ ਆਸ਼ੇ ਅਨੁਸਾਰ ਗੁਰਮਤ ਅਨੁਸਾਰ ਸ਼ਬਦ ਕਹੇ ਗਏ ਹੋਣ ਉਹਨਾਂ ਨੂੰ ਹਿਰਦੇ ਦੇ ਵਿੱਚ ਵਸਾ ਲੈਣਾ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਤਜ ਭਰਮ ਕਰਮ ਬਿਦ ਨਖੇਦ ਰਾਮ ਨਾਮ ਲੇਹੀ, ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸਨੇਹੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।